ਵਿਧਾਨਾ ਤੁਮਰੀ ਮਹਿਮਾ ਬਰਨ ਨ ਸਾਖੋ ਤੂੰ ਠਾਕੁਰ ਓਛ ਭਗਵਾਨਾ। ਗੁਰਸਵਾਰੀ ਸਨਮਾਨਯੋਗ ਸਤਸੰਗ ਜਿਓ ਸਤਿਕਾਰ ਸਹਿਤ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹ ਦਾ ਪਾਵਨ ਬਚਨ ਆਪਣੇ ਸਰਵਣ ਕੀਤਾ ਹੈ। ਸਲੋਕ ਹਰ ਧਨ ਪਾਇਆ ਸੁਹਾਗਣੀ, ਦੌਲਤ ਨਾਹੀ ਚੀਤ। ਜਿਸ ਸੁਹਾਗਣ ਜੀਵ ਇਸਤਰੀ ਨੇ ਪਰਮਾਤਮਾ ਦਾ ਨਾਮ ਧਨ ਪ੍ਰਾਪਤ ਕਰ ਲਿਆ, ਉਸ ਦਾ ਚਿੱਤ ਕਦੀ ਨਹੀਂ ਡੋਲਦਾ, ਉਸ ਦਾ ਚਿੱਤ ਅਡੋਲ ਰਹਿੰਦਾ ਹੈ। ਇੱਕ ਦੋ ਬੁਨਿਆਦੀ ਗੱਲਾਂ ਇਸ ਸੰਬੰਧ ਵਿੱਚ ਪਹਿਲੇ ਸਮਝ ਲਈਏ, ਬਹੁਤ ਜ਼ਰੂਰੀ ਹਨ। ਜਿਸ ਵਕਤ ਵੀ ਅਸੀਂ ਕਹਿੰਦੇ ਹਾਂ ਬਹੁਤ ਆਨੰਦ ਆਇਆ, ਬੜਾ ਰਸ ਆਇਆ, ਉਸ ਵੇਲੇ ਕੀ ਹੁੰਦਾ, ਕਿਉਂ ਰਸ ਆਉਂਦਾ? ਰਸ ਕਿਤੇ ਬਾਹਰ ਨਹੀਂ, ਰਸ ਤੁਹਾਡੇ ਅੰਦਰ ਹੈ। ਸਿਰਫ ਇੰਨਾ ਹੁੰਦਾ ਕਿ ਮਨ ਟਿਕਾ ਵਿੱਚ ਆ ਜਾਂਦਾ, ਜਦੋਂ ਮਨ ਟਿਕ ਜਾਂਦਾ ਰਸ ਆ ਜਾਂਦਾ, ਮਨ ਨਹੀਂ ਟਿਕਦਾ ਕੋਈ ਰਸ ਨਹੀਂ। ਜਿਸ ਥਾਂ ਤੇ ਵੀ ਸਾਡਾ ਮਨ ਟਿਕ ਜਾਏ ਉੱਥੇ ਰਸ ਸ਼ੁਰੂ ਹੋ ਜਾਂਦਾ। ਚਿੱਤ ਡੋਲਦਾ ਪਿਆ ਕੋਈ ਰਸ ਨਹੀਂ, ਜਿਨ੍ਹਾਂ ਦਾ ਚਿੱਤ ਡੋਲਦਾ ਉਹਨਾਂ ਲਈ ਕੀਰਤਨ ਚ ਕੋਈ ਰਸ ਨਹੀਂ, ਚਿੱਤ ਡੋਲਦਾ ਕਥਾ ਚ ਕੋਈ ਰਸ, ਬੰਦਾ ਉੱਠ ਕੇ ਤੁਰ ਜਾਂਦਾ। ਚਿੱਤ ਡੋਲਦਾ ਪਿਆ ਗੁਰਦੁਆਰੇ ਵੀ ਕੋਈ ਰਸ ਨਹੀਂ। ਰਸ ਕਿੰਨਾ ਵਾਸਤੇ ਹੈ? ਚਿੱਤ ਟਿਕ ਗਿਆ, ਅਡੋਲ ਹੋ ਗਿਆ ਤੇ ਰਸ ਹੈ, ਡੋਲ ਗਿਆ ਤੇ ਕੋਈ ਰਸ ਨਹੀਂ, ਉੱਥੇ ਬੇਰਸੀ ਸ਼ੁਰੂ ਹੋ ਜਾਂਦੀ। ਬੇਰਸ ਬੰਦੇ ਨੂੰ ਜਿਸ ਦੀ ਅੰਦਰੋਂ ਬੇਚੈਨੀ ਤੁਸੀਂ ਵੇਖੋਗੇ, ਟਿਕ ਕੇ ਬੈਠ ਵੀ ਨਹੀਂ ਸਕਦਾ, ਉਹ ਤੁਰਿਆ ਫਿਰੇਗਾ ਇਧਰੋਂ ਉਧਰ, ਉਧਰੋਂ ਉਧਰ, ਇੱਕ ਥਾਂ ਉਸਦਾ ਟਿਕਣਾ ਮੁਸ਼ਕਲ ਹੋ ਜਾਏਗਾ। ਤਨ ਵੀ ਤਾਂ ਟਿਕਦਾ ਹੈ ਜੇ ਮਨ ਟਿਕਿਆ ਹੋਵੇ, ਮਨ ਨਾ ਟਿਕੇ ਤਨ ਵੀ ਨਹੀਂ ਟਿਕਦਾ। ਅੱਜ ਤੋਂ 2500 ਸਾਲ ਪਹਿਲੇ ਦੀ ਗੱਲ ਯਾਦ ਆਈ, ਇਤਿਹਾਸ ਵਿੱਚੋਂ ਲਿਖੀ ਹੈ। 50,000 ਸਾਧੂ ਬੈਠੇ ਸਨ, ਬੜੀ ਗਿਣਤੀ ਹੁੰਦੀ 50,000। ਮੁਖੀ ਸਾਧੂ ਕਥਾ ਕਰ ਰਿਹਾ, ਵਿਚਾਰ ਸੁਣਾ ਰਿਹਾ, ਪਰ ਇੱਕ ਬੰਦਾ ਅੱਗੇ ਬੈਠਾ ਲਗਾਤਾਰ ਉਸਦਾ ਪੈਰ ਦਾ ਅੰਗੂਠਾ ਹਿਲੀ ਜਾ ਰਿਹਾ, ਉਹ ਅੰਗੂਠਾ ਹਿਲਾਈ ਜਾ ਰਿਹਾ। ਬੋਲਣਾ ਸਾਧੂ ਨੇ ਬੰਦ ਕਰ ਦਿੱਤਾ। ਕਹਿਣ ਲੱਗਾ, ਪੈਰ ਤੇਰਾ? ਕਹਿਣ ਲੱਗਾ, ਹਾਂ ਮੇਰਾ। ਅੰਗੂਠਾ ਤੇਰਾ ਹਿੱਲ ਰਿਹਾ? ਕਹਿਣ ਲੱਗਾ, ਜੀ ਹਾਂ। ਕਿਉਂ ਹਿੱਲ ਰਿਹਾ? ਕਹਿਣ ਲੱਗਾ, ਇਹ ਤੇ ਮੈਨੂੰ ਪਤਾ ਨਹੀਂ। ਕਹਿਣ ਲੱਗੇ, ਅੰਗੂਠਾ ਤੇਰਾ, ਪੈਰ ਤੇਰਾ, ਹਲਾ ਤੂੰ ਰਿਹਾ ਔਰ ਤੈਨੂੰ ਪਤਾ ਨਹੀਂ? ਕਹਿਣ ਲੱਗਾ, ਜੀ ਯਕੀਨ ਜਾਨਣਾ, ਮੈਨੂੰ ਕੋਈ ਪਤਾ ਨਹੀਂ, ਮੈਨੂੰ ਤੇ ਇਹ ਵੀ ਨਹੀਂ ਪਤਾ ਕਿ ਪੈਰ ਹਿਲਾ ਰਿਹਾ, ਇਹ ਵੀ ਤੁਸੀਂ ਦੱਸਿਆ। ਕਹਿਣ ਲੱਗੇ, ਤੂੰ ਇੰਨਾ ਸੁੱਤਾ ਹੈ, ਇੰਨਾ ਗਾਫਲ ਹੈ ਕਿ ਤੈਨੂੰ ਆਪਣੇ ਪੈਰ ਦਾ ਵੀ ਪਤਾ ਨਹੀਂ? ਕਹਿਣ ਲੱਗਾ, ਤੇਰਾ ਮਨ ਹਿੱਲ ਰਿਹਾ, ਮਨ ਹਿੱਲ ਰਿਹਾ, ਇਸੇ ਵਿੱਚ ਸੰਗਤ ਲਈ ਵੀ ਤੇ ਸੰਗਤ ਵਿੱਚ ਆ ਕੇ ਵੀ ਤੇਰੇ ਤਨ ਨੂੰ ਟਿਕਾ ਨਹੀਂ, ਕਿਉਂਕਿ ਮਨ ਡੋਲ ਰਿਹਾ। ਜਿੱਥੇ ਮਨ ਡੋਲ ਰਿਹਾ ਉੱਥੇ ਤਨ ਦਾ ਟਿਕਾ ਕਿੱਥੇ? ਜੇ ਅਡੋਲਤਾ ਮਨ ਦੀ ਆ ਜਾਏ ਤਾਂ ਇਹ ਅਡੋਲ ਹੋ ਸਕਦਾ ਹੈ। ਹੁਣ ਅਡੋਲਤਾ ਕਿਵੇਂ ਆਵੇ? ਇੱਥੇ ਇੱਕ ਨੁਕਤਾ ਹੋਰ ਬੜਾ ਜ਼ਰੂਰੀ ਸਮਝ ਲੈਣਾ। ਮੈਂ ਕਿਸੇ ਚੱਲਦੀ ਗੱਡੀ ਤੇ ਬੈਠ ਜਾਵਾਂ, 100 ਕਿਲੋਮੀਟਰ ਰਫ਼ਤਾਰ ਤੇ ਦੌੜ ਰਹੀ ਹੈ ਘੰਟਾ, ਮੈਂ ਉੱਥੇ ਆਖਾਂ ਬੜਾ ਟਿਕ ਕੇ ਮੈਂ ਬੈਠਾਂ, ਜੀ ਮੈਂ ਇੰਚ ਅੱਗੇ ਨਹੀਂ ਜਾਣਾ, ਮੇਰਾ ਬੈਠਿਆ ਕੀ ਕਰੇਗਾ ਜਦੋਂ ਥੱਲਿਓਂ ਹੀ ਉਸਦੇ ਵੀਲ ਚੱਲ ਰਹੇ ਨੇ। ਜੇ ਤੇ ਮੈਂ ਕਿਸੇ ਦੌੜਦੇ ਦੇ ਨਾਲ ਹਾਂ ਤੇ ਟਿਕਣਾ ਬੜਾ ਮੁਸ਼ਕਲ ਹੈ, ਟਿਕੇ ਹੋਏ ਨਾਲ ਟਿਕਿਆ ਜਾ ਸਕਦਾ। ਮੈਂ ਬੇਨਤੀ ਇਹ ਕਰਨੀ ਚਾਹੁੰਦਾ, ਮਾਇਆ ਦੌੜ ਰਹੀ ਹੈ, ਮਾਇਆ ਦੇ ਆਸਰੇ ਨਾ ਕੋਈ ਅੱਜ ਤੱਕ ਟਿਕਿਆ ਹੈ ते ना टिकेगा। सड़क ते सामने वेख दियो, ये ना समझना कारां दौड़ रही ने, बिल्कुल नहीं, ये माया दौड़ रही। हवाई जहाज नहीं उड़ रहे, माया उड़ रही है। ये बंदे नहीं दौड़े जा रहे, ये माया दौड़ी जा रही है। जिस दिन अकाल पुरख दे नाम दे आसरे को हो जांदा है, सच है उसका मन टिक जांदा है। उसकी दौड़ विच भी एक टिका हुंदा है। ये नहीं कि कारोबार बंद कर देंदा है, नहीं, कारोबार करदा है, पर उस दे अंदर एक टिका हुंदा है, उस दे तन विच टिका हुंदा है, उस दे मन विच टिका हुंदा है। उसकी दौड़ भज विच व्याकुलता नहीं हुंदी, परेशानी नहीं हुंदी, इस टिका विच रस है, इत्थे आनंद है। जिसनू ये टिका मिल गया, कबीर साहब नू सुटिया गया हाथी अगे। मुला मुलाने भी खिलाफ सन, पंडित भी खिलाफ सन। ब्राह्मण एक वारी इसके घर नू अग भी कांशी ला दित्ती, कबीर दा घर साड़ दियो। इन्नी विरोधता कहिंदे ने बादशाह उस वेले हैसी लोधी, सिकंदर लोधी दा राज सी, पठाना चो सी, लोधी खानदान चो। ये गया बनारस, शिकायत होई, इसने हुक्म दे दिता कबीर साहब नू खूनी हाथी अगे सुट दियो। वो कहिंदे ने मैनू टीम दी शकल बना के ना गोल मोल रस्सियां च बन के हाथी अगे सुट दिता। लोकी वेख रहे ने कि वो हस रहे ने, भजे भी हस रहे ने। लोकी बन रहे सन ते 93 साल दा बजुर्ग, सारी उम्र सी इन्हां दी 120 साल, 90 ते 93 साल दी उम्र सी जिस वेले हाथी अगे सुटिया गया। हस रहे ने वेख के, हाथी आया, उन्हें चुकी पोटली, वो चुक के सुटदा सी उपर, बंदा डिगदा सी, हड्डियां चूर चूर हो जांदियां सन, मरदा सी, दो चार वारी सुटदा सी। चुक्की पोटली मथे नूं लाई ते थले रख दित्ती, तीन वार ऐसा कीता, छड्डना पिया कि इहनूं ते हाथी भी नहीं मारदा। उन्हां कहा पोटली चुको, गंगा च सुट दिओ। जंजीरां च बन के गंगा च सुटिया, वो फिर हस रहे ने, जंजीरां टुट गईयां, वो रब दे प्यारे किनारे बैठे ने। पुछिया गया, मौत सामने सी ते तुसी डरे नहीं? कहन लगे मैं मौत दे आसरे नहीं सा, मैं उस दे आसरे सा जेड़ा कदी मरदा नहीं, मैं उस नाम दे आसरे सा जेड़ा कदी डोलदा नहीं। माया दे आसरे हुंदा ते मैं जरूर रोंदा, मैं डोलदा, पर मैं नाम दे आसरे हां। कह दिता, कहो कबीर हमारा गोबिंद, चौथे पद में जन की जिंद। ये जिंद है चौथे पद विच। गुरु अर्जन देव पातशाह जी का शब्द मैनु याद आया, ये गुर जेड़े ने ये जिंदगी च कम आने वाले ने। जदों सानू कोई मुश्किल बने, ये बचन सहारा देने वाले ने, मुश्किलां जीवन विच बन दियां ने। गुरु अर्जन देव पातशाह नू साईं मियां मीर कहिंदे ने, इन्नियां तकलीफां, इन्ने तसीये, पंज दिन तसीये, तत्तियां लोहां ते बिठाए गए, गर्म रेता उते पाया गया। कहन लगे मियां मीर सारे हार गए ने, मैं जित गई, इन्हां दी लोह जरूर तप गई, इन्हां दा रेता तप गया, पर अर्जन देव नहीं तपया। मैनू ये नहीं तपा सके, मैं शांत हां, मैं माया दे आसरे नहीं, मैं नाम दे आसरे हां। परमात्मा कदी मरदा नहीं ते उसका सेवक भी डरदा नहीं। ना वह मरता, ना हम डरिया, ना वह बिनसै, ना हम कड़िया, ना वह निर्धन, ना हम भूखे, ना उस दुख, ना हमको दुख है। मैं दुखी क्यों हां, मैं डोला क्यों? मेरा प्यारा हमेशा अडोल है, प्यारा या अडोल है, ते शरण विच रहन वाला अडोल है। मां अडोल है, गोती विच बच्चे नू की खतरा है, ओ भी अडोल है। गुरु अडोल है, ते सिख भी अडोल है। ना गुरु डोलदा, ना कदी सिख डोलदा, ਨਾ ਪਰਮਾਤਮਾ ਡੋਲਦਾ ਨਾ ਉਸ ਦੀ ਸੁਹਾਗਣ ਡੋਲਦੀ ਹੈ। ਇੱਕ ਬਚਨ ਹੋਰ ਆਪ ਨੂੰ ਕਹਾਂ, ਜਿਸ ਵੇਲੇ ਹਿੰਦੁਸਤਾਨ ਵਿੱਚ ਡਰਦੀਆਂ ਇਸਤਰੀਆਂ ਬਾਹਰ ਨਹੀਂ ਸਨ ਨਿਕਲਦੀਆਂ, ਜ਼ਰਵਾਣੇ ਨਿਰੇ ਗਹਿਣੇ ਗੱਟੇ ਨੇ ਇਸਤਰੀਆਂ ਉਠਾ ਕੇ ਲੈ ਜਾਂਦੇ ਸਨ, ਪਰ ਜਿਨ੍ਹਾਂ ਵਿੱਚ ਦਮ ਸੀ, ਜਿਨ੍ਹਾਂ ਬੰਦਿਆਂ ਵਿੱਚ ਬਲ ਸੀ, ਉਹਨਾਂ ਦੀਆਂ ਧੀਆਂ ਭੈਣਾਂ ਇਸਤਰੀਆਂ ਉਸ ਵੇਲੇ ਵੀ ਗਹਿਣੇ ਪਾ ਕੇ ਜਾਂਦੀਆਂ ਸਨ, ਉਹਨਾਂ ਉਸ ਵੇਲੇ ਵੀ ਪਾਲਕੀਆਂ ਵਿੱਚ ਜਾਂਦੀਆਂ ਸਨ, ਕਿਉਂਕਿ ਮਗਰ ਕੰਤ ਜੋ ਹੈ ਉਸ ਦੇ ਵਿੱਚ ਬਲ ਹੈ। ਸਤਿਗੁਰੂ ਪਾਤਸ਼ਾਹ ਨੇ ਪ੍ਰਮਾਣ ਵਰਤੇ ਹੈ, ਕਹਿੰਦੇ ਨੇ ਕੰਤ ਹੋਵੇ ਪਰਮਾਤਮਾ ਸੁਹਾਗਣ ਦਾ ਚਿੱਤ ਕਿਉਂ ਡੋਲੇ, ਰੱਬ ਦੇ ਪਿਆਰਿਆਂ ਦਾ ਚਿੱਤ ਨਹੀਂ ਡੋਲਦਾ ਕਿਉਂ ਡੋਲੇ। ਬੜਾ ਸੁੰਦਰ ਫਰਮਾਇਆ ਹੈ, ਹਰ ਧਨ ਪਾਇਆ ਸੁਹਾਗਣੀ, ਸੁਹਾਗਣ ਨੇ ਭਾਵ ਰੱਬ ਦੇ ਪਿਆਰੇ ਨੇ ਇਸ ਜੀਵ ਇਸਤਰੀ ਨੇ ਨਾਮ ਧਨ ਪ੍ਰਾਪਤ ਕਰ ਲਿਆ। ਜਿਸ ਧਨ ਬਾਰੇ ਕਿਹਾ ਕਿ ਸੱਚਾ ਧਨ ਜੇ ਕੋਲ ਹੋਵੇ ਤ੍ਰਿਪਤੀ ਹੁੰਦੀ ਹੈ, ਕਹਿੰਦੇ ਨੇ ਸੱਚਾ ਧਨ ਜੇਕਰ ਪ੍ਰਾਪਤ ਹੋ ਜਾਏ, ਸੱਚਾ ਧਨ ਗੁਰਮਤੀ ਪਾਏ, ਕਾਚਾ ਧਨ ਹੁਣ ਆਵੇ ਜਾਏ। ਇਹ ਸੱਚਾ ਧਨ ਜੇਕਰ ਨਾਲ ਹੋਵੇ ਅਸਲ ਅਮੀਰੀ ਹੁੰਦੀ ਹੈ। ਹਰ ਧਨ ਪਾਇਆ ਸੁਹਾਗਣੀ, ਡੋਲਤ ਨਾਹੀਂ ਚੇਤ, ਉਸ ਦਾ ਚਿੱਤ ਨਹੀਂ ਡੋਲਦਾ। ਇਸ ਸੰਸਾਰ ਵਿੱਚ ਅਡੋਲ ਉਹ ਹੀ ਰਹੇਗਾ ਜਿਸ ਦਾ ਸਹਾਰਾ ਅਕਾਲ ਪੁਰਖ ਹੋਵੇ। ਪ੍ਰਮਾਣ ਬਾਣੀ ਵਿੱਚ ਬਹੁਤ ਨੇ, ਸਤਿਗੁਰੂ ਦੀ ਬਾਣੀ ਸਾਨੂੰ ਸਹਾਰਾ ਦਿੰਦੀ, ਡੋਲਦੇ ਮਨ ਨੂੰ ਥੰਮਦੀ ਹੈ। ਇੱਕ ਥਾਂ ਕਹਿੰਦੇ ਨੇ ਮੈਂ ਕਿਉਂ ਡੋਲਾਂ, ਤੂੰ ਮੇਰਾ ਪਹਾੜ ਵਰਗਾ ਆਸਰਾ ਹੈ। ਉਹ ਕਹਿੰਦੇ ਨੇ ਦੋ ਤਰ੍ਹਾਂ ਦੇ ਆਸਰੇ ਨੇ, ਇੱਕ ਆਸਰਾ ਕੱਚੀ ਟਾਹਣੀ, ਪੈਰ ਰੱਖਿਆ ਉਹ ਟੁੱਟ ਗਈ ਮੁੜ ਗਈ, ਜੇ ਜੇ ਡਾਲੀ ਪੱਗ ਧਰੂ ਸੋਈ ਮੁਰ ਮੁਰ ਜਾਏ। ਦੂਸਰਾ ਸਹਾਰਾ ਕਹਿੰਦੇ ਨੇ ਤੂੰ ਮੇਰੋ ਮੇਰ ਪਰਬਤ ਸਵਾਮੀ, ਓਟ ਗਹੀ ਮੈਂ ਤੇਰੀ। ਮੇਰ ਦਾ ਅਰਥ ਹੁੰਦਾ ਪਹਾੜ, ਤੂੰ ਮੇਰਾ ਪਹਾੜ ਵਰਗਾ ਆਸਰਾ। ਕਦੀ ਪਹਾੜ ਡੋਲਦੇ ਵੇਖੇ ਨੇ? ਪਹਾੜ ਤੇ ਨਹੀਂ ਡੋਲਦੇ। ਤੂੰ ਮੇਰੋ ਮੇਰ ਪਰਬਤ ਸਵਾਮੀ, ਓਟ ਗਹੀ ਮੈਂ ਤੇਰੀ, ਮੈਂ ਤੇਰੀ ਓਟ ਗ੍ਰਹਿਣ ਕੀਤੀ ਹੈ। ਨਾ ਤੁਮ ਡੋਲੋ, ਤੁਸੀਂ ਡੋਲਦੇ ਨਹੀਂ, ਅਸੀਂ ਡਿੱਗਦੇ ਨਹੀਂ। ਨਾ ਤੁਮ ਡੋਲੋ ਨਾ ਹਮ ਗਿਰਤੇ, ਰੱਖ ਲਈ ਨਹੀਂ ਹਰ ਮੇਰੀ। ਹੇ ਹਰੀ ਤੁਸੀਂ ਮੇਰੀ ਰੱਖ ਲਈ ਹੈ, ਅਬ ਤਬ ਜਬ ਕਬ ਤੂਹੀ ਤੂਹੀ, ਹਉ ਵਾਰੀ ਵੰਜਾ ਕੋਲੀ ਵੰਜਾ, ਤੂੰ ਪਰਬਤ ਮੇਰਾ ਓਲਾ ਰਾਮ, ਤੂੰ ਪਹਾੜ ਵਰਗਾ ਮੇਰਾ ਆਸਰਾ, ਮੈਂ ਕਿਉਂ ਡੋਲਾਂ। ਸਤਿਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਪਤਾ ਲੱਗ ਗਿਆ ਕਿ ਇੱਕ ਜ਼ਾਲਮ ਪਠਾਨ ਜੋ ਪ੍ਰਿਥੀ ਚੰਦ ਦਾ ਮਿੱਤਰ ਹੈ ਆ ਰਿਹਾ। ਉਹ ਕਹਿੰਦਾ ਮੈਂ ਅਰਜਨ ਦੇਵ ਨੂੰ ਫੜ ਕੇ ਲੈ ਜਾਵਾਂਗਾ ਤੇ ਅੰਮ੍ਰਿਤਸਰ ਪ੍ਰਿਥੀ ਚੰਦ ਦੇ ਹਵਾਲੇ ਕਰ ਜਾਵਾਂਗਾ। ਸਤਿਗੁਰੂ ਕਹਿਣ ਲੱਗੇ ਮੈਨੂੰ ਨਾ ਤੇ ਪਠਾਨ ਦਾ ਡਰ ਹੈ, ਨਾ ਕਿਸੇ ਬੰਦੇ ਦਾ ਆਸਰਾ, ਮੈਂ ਤੇ ਟੇਕ ਪਰਮਾਤਮਾ ਦੀ ਲਈ ਹੈ, ਜੋ ਉਸ ਨੂੰ ਪਾਉਂਦਾ ਹੋਵੇਗਾ। ਪਰ ਮੈਨੂੰ ਐਸਾ ਜਾਪਦਾ ਅਜੇ ਉਹਨੂੰ ਇਹ ਪਾਉਂਦਾ ਹੀ ਹੈ ਕਿ ਇਹ ਨਹੀਂ ਪਹੁੰਚੇਗਾ, ਪਠਾਨ ਨਹੀਂ ਪਹੁੰਚ ਸਕੇਗਾ, ਤੁਸੀਂ ਡਰੋ ਨਾ। ਉਹਨਾਂ ਕਿਹਾ ਕਿ ਪਹਿਲਾ ਮਤਾ ਹੋਇਆ, ਸਿਆਣੇ ਸਿਆਣੇ ਸਿੱਖ ਬੈਠੇ, ਮਤਾ ਪਾਸ ਕੀਤਾ ਕਿ ਇੱਕ ਚਿੱਠੀ ਪਾਈ ਜਾਏ। ਕਹਿਣ ਲੱਗੇ ਚਿੱਠੀ ਜੋ ਆ ਹੀ ਰਿਹਾ ਸਾਡੀ ਚਿੱਠੀ ਮੰਨੇਗਾ? ਦੋ ਬੰਦੇ ਉਹਨੂੰ ਸਮਝਾਉਣ ਲਈ ਭੇਜੇ ਜਾਣ? ਕਹਿਣ ਲੱਗੇ ਉਹ ਵੀ ਨਹੀਂ। ਕਹਿਣ ਲੱਗੇ ਅਜੇ ਰੱਬ ਨਾਲ ਹੀ ਗੱਲ ਕਰਨ ਦਿਓ, ਚਿੱਠੀ ਵੀ ਰਹਿਣ ਦਿਓ, ਬੰਦੇ ਵੀ ਰਹਿਣ ਦਿਓ, ਪ੍ਰਥਮੇ ਮਤਾ ਪਹਿਲਾ ਮਤਾ ਜੇ ਪੱਤਰੀ ਚਲਾਵੋ, ਪੱਤਰੀ ਚਿੱਠੀ ਪਾਤੀ, ਦੁਤੀਏ ਮਤਾ ਦੋਏ ਮਾਨਕ ਪਹੁੰਚਾਵੋ, ਤ੍ਰਿਤੀਏ ਮਤਾ ਕਿਛ ਕਰੂੰ ਉਪਾਇਆ, ਕੋ ਹੋਰ ਉਪਾ ਕਰੂੰ, ਮੈਂ ਸਭ ਕਿਛ ਛੋੜ, ਪ੍ਰਭ ਤੂੰ ਹੀ ਤੇ ਆਇਆ। ਆਇਆ ਪਠਾਨ, ਇਹਦਾ ਨਾਂ ਹੀ ਸੁਲਹੀ ਖਾਂ, ਆਇਆ ਇਸ ਨੂੰ ਪ੍ਰਿਥੀ ਚੰਦ ਲੈ ਗਿਆ ਆਪਣੇ ਆਵੇ ਵਿਖਾਉਣ। ਆ ਵੇਖੋ ਜੀ, ਮੈਂ ਅੰਮ੍ਰਿਤਸਰ ਆਪਣਾ ਨਵਾਂ ਹੋਰ ਬਣਾਉਣ ਲੱਗਾ ਜੀ, ਆਇਆ ਵੇ ਚਾੜੇ ਨੇ ਉਹ ਸਾਰੀਆਂ ਲਾਉਣੀਆਂ ਨੇ, ਬੜੇ ਫਖਰ ਨਾਲ ਵਿਖਾਉਣ ਲੱਗਾ। ਉਹ ਘੋੜੇ ਤੇ ਚੜਿਆ ਹੀ ਵੇਖੇ ਪਏ ਆ। ਹੁਣ ਮੌਤ ਉਹਦੀ ਆਈ ਸੀ, ਆਈ ਇੱਕ ਇੱਲ, ਉਹ ਐਸੇ ਕੋਲੋਂ ਲੰਘੀ ਘੋੜਾ ਤ੍ਰਿਪਕ ਗਿਆ, ਡਰ ਗਿਆ। ਘੋੜਾ ਇੰਨਾ ਬੇਕਾਬੂ ਹੋਇਆ, ਸਮੇਤ ਪ੍ਰਿਥੀ ਚੋ ਸੁਲਹੀ ਖਾਂ ਦੇ ਘੋੜਾ ਆਵੇ ਵਿੱਚ ਜਾ ਪਿਆ। ਘੋੜਾ ਵੀ ਸੜ ਮਰਿਆ, ਸੁਲਹੀ ਖਾਂ ਵੀ ਸੜ ਗਿਆ। ਮੁਸਲਮਾਨ ਸੜੇ ਨੂੰ ਹਰਾਮ ਮੰਨਦੇ ਨੇ, ਉਹ ਤੇ ਲਾਸ਼ ਵੀ ਦਫਨ ਕਰਦੇ ਨੇ, ਜਲਾਉਂਦੇ ਨਹੀਂ। ਸਤਿਗੁਰਾਂ ਨੇ ਸ਼ਬਦ ਉਚਾਰਨ ਕੀਤਾ, ਸੁਲਹੀ ਤੇ ਨਾਰਾਇਣ ਰਾਖ, ਸਾਡੀ ਰੱਖਿਆ ਪਰਮਾਤਮਾ। ਕੋਈ ਅਸੀਂ ਆਪਣੇ ਯਤਨ ਨਾਲ ਨਹੀਂ ਬਚੇ, ਯਤਨ ਤੇ ਅਸੀਂ ਕੀਤਾ ਹੀ ਨਹੀਂ। ਸੁਲਹੀ ਤੇ ਨਾਰਾਇਣ ਰਾਖ, ਸੁਲਹੀ ਕਾ ਹਾਥ ਕਹੀਂ ਨਾ ਪਹੁੰਚੇ, ਸੁਲਹੀ ਹੋਏ ਮੂਆ ਨਾਪਾਕ, ਨਾਪਾਕ ਹੋ ਕੇ ਮਰੇ ਹੈ। ਕਾਢ ਕੁਠਾਰ, ਮਾਲਕ ਨੇ ਆਪਣਾ ਕੁਹਾੜਾ ਕੱਢਿਆ, ਹੁਕਮ ਰੂਪੀ ਕੁਹਾੜਾ, ਉਹਦਾ ਸਿਰ ਕੱਟ ਦਿੱਤਾ। ਕਾਢ ਕੁਠਾਰ ਖਸਮ ਸਿਰ ਕੱਟਿਆ, ਖਿਨ ਮੈਂ ਹੋਏ ਗਿਆ ਹੈ ਖਾਕ। ਮੰਦਾ ਚਿਤਵਤ ਚਿਤਵਤ ਪਚਿਆ, ਜਿਨ ਰਚਿਆ ਤਿੰਨ ਦੀਨੋ ਧਾਕ। ਕਹੋ ਨਾਨਕ ਤਿਸ ਪ੍ਰਭ ਬਲਹਾਰੀ, ਜਿਨ ਜਨ ਕਾ ਕੀਨੋ ਪੂਰਨ ਵਾਕ। ਸੇਵਕ ਦਾ ਵਾਕ ਪੂਰਾ ਕੀਤਾ, ਮੈਂ ਉਸ ਤੋਂ ਬਲਹਾਰ ਜਾਣਨਾ। ਰੱਬ ਦੇ ਪਿਆਰੇ ਜੁਗ ਜੁਗ ਵਿੱਚ ਹੋਏ ਨੇ, ਜ਼ਾਲਮਾਂ ਨੇ ਉਹਨਾਂ ਲਈ ਮੁਸੀਬਤਾਂ ਖੜੀਆਂ ਕੀਤੀਆਂ ਨੇ, ਪਰ ਹਰ ਯੁੱਗ ਵਿੱਚ ਮਾਲਕ ਨੇ ਰੱਖਿਆ ਕੀਤੀ ਏ। ਹਰ ਯੁੱਗ ਯੁੱਗ ਭਗਤੀ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਹਰ ਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਉ, ਤੁਰ ਤੂੰ ਰੱਖਦਾ ਆਇਆ। ਪ੍ਰਹਿਲਾਦ ਜਨ ਤੁਧ ਰਾਖ ਲਏ ਹਰ ਜੀਉ, ਹਰ ਨਾਕਸ਼ ਮਾਰ ਪਚਾ ਆਇਆ। ਇੱਕ ਬੜੀ ਭਾਵਪੂਰਤ ਘਟਨਾ ਮੈਨੂੰ ਯਾਦ ਆਈ। ਚੌਥੀ ਮੰਜ਼ਲ ਤੇ ਇੱਕ ਜੋੜਾ ਬੈਠਾ, ਨਵ ਵਿਆਹ ਆ, ਪਰ ਮੂਰਖਾਂ ਦਾ, ਸਿਆਣੇ ਨਹੀਂ, ਪਾਨ ਖਾ ਰਹੇ। ਪਾਨ ਖਾ ਕੇ ਪਤਨੀ ਨੇ ਥੱਲੇ ਥੁੱਕ ਦਿੱਤਾ ਬਾਰੀ ਚੋਂ। ਇੱਕ ਫਕੀਰ ਜਾ ਰਿਹਾ ਸੀ, ਉਹਦੇ ਸਿਰ ਚ ਪੈ ਗਏ, ਵੇਖਿਆ ਉੱਪਰ, ਕਹਿਣ ਲੱਗਾ ਪਰਮਾਤਮਾ ਉੱਚੀਆਂ ਅਟਾਰੀਆਂ ਤੇ ਦੇ ਦੇਣਾ, ਥੋੜੀ ਮੱਤ ਵੀ ਇਹਨੂੰ ਦੇ ਦੇਣੀ ਸੀ ਵੀ ਥੱਲੇ ਹੀ ਘੱਟੋ ਘੱਟ ਵੇਖ ਲੈਂਦੀ। ਵੇਖਿਆ ਉਹ ਹੱਸ ਰਹੀ ਹੈ, ਕਹਿਣ ਲੱਗਾ ਇਹਨੂੰ ਮੱਤ ਵੀ ਦੇ ਦੇਣੀ ਸੀ। ਪਤੀ ਨੂੰ ਕਿਹਾ, ਓਨਾ ਕੁ ਸਿਆਣਾ ਪਤੀ ਹੋਵੇਗਾ। ਉਸਨੇ ਡੰਡਾ ਚੁੱਕਿਆ, ਆ ਕੇ ਫਕੀਰ ਦੇ ਸਿਰ ਚ ਤਿੰਨ ਚਾਰ ਜੜ ਦਿੱਤੇ, ਖੂਨ ਵਹਿ ਤੁਰਿਆ। ਕਹਿਣ ਲੱਗਾ ਲੈ ਆਨੰਦ ਲੈ, ਗਿਲਾ ਕੀਤਾ ਹੀ ਨਾ, ਚੁੱਪ ਕਰਕੇ ਤੁਰ ਜਾਂਦਾ ਤੇ ਚੰਗਾ ਸੀ, ਗਿਲਾ ਕੀਤਾ ਹੀ, ਹੁਣ ਡੰਡੇ ਪਏ ਨੇ। ਚੁੱਪ ਕਰ ਗਿਆ, ਚਾਦਰ ਨਾਲ ਸਿਰ ਸਾਫ ਕਰ ਲਿਆ, ਚਾਦਰ ਖੂਨ ਨਾਲ ਲੱਥ ਪੱਥ ਹੋ ਗਈ, ਖੂਨ ਵਹਿ ਰਿਹਾ, ਖੁਦਾ ਦੀ ਖੁਦਾਈ ਰੋਹ ਚ ਆ ਗਈ। ਉਹ ਵਾਪਸ ਜਾਣ ਲੱਗਾ ਡੰਡੇ ਮਾਰਨ ਵਾਲਾ, ਪੈਰ ਥਿੜਕਿਆ, ਸਿਰ ਪਰ ਨਹੀਂ ਉਹ ਡਿੱਗਾ, ਇੰਨੀ ਚੋਟ ਲੱਗੀ ਮਰ ਗਿਆ। ਦੌੜੀ ਆਈ ਬੀਬੀ ਹੁਣ, ਆ ਕੇ ਫਕੀਰ ਦੇ ਪੈਰ ਫੜ ਲੈ, ਕਹਿਣ ਲੱਗੀ ਸਾਈ ਮੈਨੂੰ ਮੁਆਫ ਕਰ ਦੇ, ਮੈਨੂੰ ਨਹੀਂ ਸੀ ਪਤਾ ਤੂੰ ਇੰਨੀ ਕਰਨੀ ਵਾਲਾ, ਮੈਂ ਤੇ ਆਪਣੇ ਬਲ, ਆਪਣੇ ਤਾਣ, ਆਪਣੀ ਤਾਕਤ, ਇਸ ਨਸ਼ੇ ਵਿੱਚ ਹੀ ਇਹ ਗੁਨਾਹ ਕੀਤਾ। ਪਹਿਲੇ ਥੁੱਕਿਆ ਤੇਰੇ ਸਿਰ ਚ, ਫਿਰ ਡੰਡੇ ਮਰਵਾਏ, ਹੁਣ ਮੇਰਾ ਪਤੀ ਮਰ ਗਿਆ, ਇਹਨੂੰ ਜ਼ਿੰਦਾ ਕਰ ਦੇ। ਬੜਾ ਸੁੰਦਰ ਬਚਨ ਕਿਹਾ, ਪਾਪੂਰਤ ਹੈ, ਮਾਰਫਤ ਹੈ, ਰੂਹਾਨੀਅਤ ਦਾ। ਕਹਿਣ ਲੱਗੇ ਮੇਰੀ ਭੈਣ, ਤੇਰਾ ਵੀ ਵਿਆਹ ਹੋਇਆ ਤੇ ਸਾਡਾ ਵੀ ਹੋਇਆ, ਪਤੀ ਤੇਰਾ ਵੀ ਹੈ, ਪਤੀ ਸਾਡਾ ਵੀ ਹੈ। ਤੇਰਾ ਪਤੀ ਦਿਸਦਾ, ਮੇਰਾ ਪਤੀ ਤੈਨੂੰ ਦਿਸਦਾ ਨਹੀਂ, ਪਰ ਮੇਰੇ ਨਾਲ ਹੈ, ਅੰਗ ਸੰਗ ਹੈ, ਹਰ ਵੇਲੇ ਹੈ। ਕਹਿਣ ਲੱਗੇ ਤੂੰ ਆਪਣੇ ਪਤੀ ਨੂੰ ਆਖਿਆ ਮੈਨੂੰ ਡੰਡੇ ਮਾਰ ਗਿਆ, ਫਿਰ ਮੇਰੇ ਪਤੀ ਨੇ, ਮੈਂ ਆਖਿਆ ਤੇ ਕੁਛ ਨਹੀਂ, ਪਰ ਉਹਦਾ ਧਿਆਨ ਆ ਗਿਆ, ਉਹਨੇ ਵੀ ਡੰਡਾ ਚੁੱਕ ਲਿਆ। ਤੇਰੇ ਪਤੀ ਦੇ ਡੰਡੇ ਨਾਲ ਤੇ ਮੈਂ ਬਚ ਗਿਆ, ਪਰ ਮੇਰੇ ਪਤੀ ਦਾ ਡੰਡਾ ਜਿਹਨੂੰ ਵੱਜ ਜਾਏ ਉਹ ਅੱਜ ਤੱਕ ਬਚਿਆ ਨਹੀਂ। ਤੇਰੇ ਮਾਲਕ ਕੋ ਤੇਰੀ ਰਿਆਇਤ ਜ਼ਰੂਰ ਥੀ, ਮੇਰੇ ਮਾਲਕ ਕੋ ਮੇਰੀ ਹਮਾਇਤ ਜ਼ਰੂਰ ਥੀ, तेरा मालिक आया वो सट पिटा गया, फिर मेरे मालिक का भी ध्यान आ गया। तेरा मालिक आया वो डंडा लगा गया, मेरा मालिक आया वो लेखा चुका गया। ये ते मालिका मालिका दा झगड़ा, साडा ते झगड़ा ही कोई नहीं, झगड़ा है मालिका दा। तेरा भी खसम है मेरा भी है। जिस दा साहिब डाडा होए तिस नू मार न सकै कोई, दशमेश पिता ने ही बचन कहा सी। जफरनामा पढ़ के वेखो, कहंदे ने औरंगजेब 14 जंगा तेरे वालों लड़िया गई, तू 14 ची हार गई। मैं जितया क्योंकि मैं अपने आसरे नहीं, मैं फौजा दे आसरे नहीं, मैं किसी होर खजाने दे आसरे नहीं, मैं ते परमात्मा दे आसरे हाँ। कदी अज तक रब हारिया? जे परमात्मा नहीं हारिया सेवक क्यों हारनगे? कह लगे वेख, जिस नू साजन राखसी दुश्मन कमन विचार। ओ सज्जन जिस नू रख लवे दुश्मन विचारा की बिगाड़ सकता है। हुण दुश्मन करोड़ां हो जान बंदे ही होणगे ना, ते बंदे दी शक्ति सीमाता है। बंदे दुश्मन होण, रब मित्र होवे, मित्र एक ही काफी है। समझदा बड़े सियाने निकले पांडव, उन्हें एक मंग लिया, उन्हें क्या बाकी छड्डो। मित्र एक मिल जाए परमात्मा होवे, एक सज्जन सब सज्जना, एक सज्जन बन गया सारे ही सज्जन ने, एक वैरी सब बात। रब नाल जिसने वैर पा लिया उसका सब नाल ही वैर पै गए, कोई भी उसका मित्र नहीं। परमात्मा नाल है, अंग संग है, सुहागण दा चित नहीं डोलदा। असी रब दियां सुहागणा बनना है। सतगुरां ने कहा विआह हो जाए उस अकाल पुरख नाल। एक ते दुनियावी विआह होए ने, एक होना आत्मक तन ने, ओ जिन्हां दा हो गया। उस शादी दा जिक्र गुरु नानक देव जी ने कीता, श्री गुरु ग्रंथ साहिब विच है, पंक्तियां तुहानू मैं सुना दे आं। कर किरपा अपने घर आया, किरपा करके वह परमात्मा अपने घर च आ गए है। ये मेरा हिरदा उहदा घर सी। कर किरपा अपने घर आया, ता मिल सखियां काज रचाया। खेल देख मन आनंद भया है, शहो वी आहन आया। गावो गावो कामनी बबेक विचार, हमरे घर आया जग जीवन पथार। गुरु द्वारे हमरा विआह जे हुआ, जां शव मिलिया तां जानिया। तेहूं लोकां मैं शब्द रविया है, आप गया मन मानिया। अपना कार्ज आप सवार है, होरन कार्ज न होई। जित कार्ज सत संतोख दया धर्म है, गुरमुख बूझे कोई। एस व्याह दा जिक्र जिथे सतगुरां कीता है, पंडित नानक सबना का परे को सोए, जिसनु नदर करे सा सुहागन होए। कबीर साहब इस व्याह दा जिक्र करते ने, कहंदे ने तन रैनी मन पुनरप करहु पंचो तत बराती। राम राय सिंह भावर लैहु आत्म तेह रंग राती। गावो गावो री दुल्हनी मंगलाचार, मेरे ग्रह आए राजा राम पतार। नाभ कमल में बेदी रचले ब्रह्म ज्ञान उजारा। राम राय सो दूलो पायो अस बड़ भाग हमारा। सुर नर मुनजन कौत के आए कोट ततीस उजाना। कहो कबीर मोह ब्याह चले हैं पुरख एक भगवाना। परमात्मा ते इस जीव दा संबंध बनाउन लई बहुत प्रमाण देते ने। किसे थां ते कहा तू मालिक है, मैं तेरा दास हां, मैं तेरा गुलाम हां। तू सच्चा साहिब दास तेरा गोला। संबंध बनाउने ने ना उस नाल, संबंध तो बिना गल हो नहीं सकती। हुण तुरे जांदे नाल संबंध बनाउना, आखोगे वीर जी गल सुने, कोई ते कुछ कहना पवेगा, कोई नाम देना पवेगा, संबंध कोई ते जोड़ना पवेगा। किते कह दिता तू मालिक है, मैं तेरा सेवक हां। किते कह दिता तू मां है, मैं तेरा बेटा हां, कि ते कह देता है तू मेरा पिता है, तू है मेरा पिता, तू है मेरा माता, कि ते कह देता तू ते भरा है मेरा, तू मेरा बंदप, तू मेरा प्राता, तू मेरा राखा सबनी थाई, ता हो के हाथ ता भो के हा कड़ा जियो। तू मां जैसा है, तू पिता जैसा है, तू भरा जैसा है, कि ते भी कह देता तू पुत्र जैसा है। इस संबंध ने जिमें पुत्र सेवा करता है, जिमें पुत्र बजुर्गी च सेवा करता है, तू मैनू इंज सांभना है। भगत जना हर मां प्यो बेटा, पर सब कह के कहंदे ने दाता प्रमाण अधूरे ने। जो मैं कहा सच है, संबंध जोड़न ले के है, पर तू ऐसा है कि संसार विच संबंधी तेरे वर्गा कोई भी नहीं, तू अपने वर्गा आप है। एक पंक्ति है, गुसाई महंडा इठड़ा, इठड़ा दा अर्थ हुंदा प्यारा, मेरा मालक बड़ा प्यारा है। गुसाई महंडा इठड़ा, अम अम हुंदा अम्मा मां, अम अब्बे अब्बा बाप, अम अब्बे थामो मिठड़ा, मां प्यो नाल में मिठा, पैन भाई सब सजना तुद जेहा नाही कोई जियो। तेरे वर्गा कोई नहीं। एक बचन होर ध्यान च रखना, साडा ते परिवार दा नाता, माता पिता दा नाता ए खून ते खड़ा। ए सिद्ध हो जाए ना, अज मशीनी युग है, कई नाते टुट गए, सिद्ध हो गया कि बच्चा इसका खून नहीं, नाता टुट गया। खून दा नाता है, जे सिद्ध है इसका बच्चा है, तोड़ना चाहो ता भी नहीं टुटता। बाप कह दे वे मैं तेनू पुत्र नहीं मानता, कह दे वे पुत्र मैं तेनू बाप नहीं मानता, पर जदों को पूछेगा जी बच्चे किन्ने ने, दसदा है मेरे बच्चे का ये ना है, उसनु पुछदा पिता का ना लिखाओ, उन्हू लिखाना पैंदा ए पिता का नाम है। ये खून का नाता, ये रिश्ते सारे खड़े ने खून ते, लेकिन परमात्मा दा ते साडा नाता मनदा, मनन ते खड़ा है। गुरु दा ते तुहाडा रिश्ता मन ते खड़ा होया, इसलिए साडा नाता शब्द दा, उपदेश दा। सिख दा जन्म होया गुरबाणी तो, गुरु साडी मां है, सिख नू जन्म दिता गुरबाणी ने, गुरबाणी नाल तुहाडा रिश्ता मन दा। मन मन गया ते गुरु गुरु है, नहीं ते कोई गुरु नहीं। मन मन गया ते परमात्मा परमात्मा, नहीं ते कोई परमात्मा नहीं। जिन्हां दा मन नहीं मन्या, अद्धी दुनिया अज नास्तक है, जेड़ी कह रही है रोटी कपड़ा मकान चाहिदा, रब है ही नहीं, असी मनदे नहीं। मनदे हो ते परमात्मा है, साडा ते उसका नाता है मन दा। जिथे अनेकां प्रमाण दिते ने, जे कोई ए पुछे श्री गुरु ग्रंथ साहब विच रब नाल संबंध जोड़न लई सब तो ज्यादा प्रमाण केड़े ने, ओ पति पत्नी दे न। तू पति है, मैं सुहागन हां, इथे तक कह देता है। इस जग में पुरख एक है, और सगली नार सभाई, सब स्त्रियां ने, ओ मालक पुरख एक है, उसनु के है पुरख, बाकी सब तेरिया पत्निया ने, सुहागना ने। हुन सुहागन दा चिन्ह की है, पति दे आसरे है। कहो नानक जिन प्रियो परमेश्वर कर जानिया, तन सते दरगह परवाने। साहब जी कहंदे ने सुहागन टेक रखती है परमात्मा ते, नंकार ते। एक बड़ी पापूर्त कथा है, सरवण करो। एक बेड़ी दे विच एक जोड़ा बैठा है, शादी होई है ते नौजवान दे हाथ विच कृपान है। तूफान आ गया, बेड़ी डोलन लग पई, रौला पै गया, कुरलाहट मच गया कि बेड़ी गई। वो आराम नाल बैठा, अखां बंद हो गईयां। उस वेले पत्नी ने हलाया, कहन लगी की कर रहे हो? सारे लोकी अब वेखो तड़प रहे ने, बेड़ी डुबण दे करिए बै। उन्हें नराला काम किया, कृपान म्यान चो बाहर कढ के कहन लगा कृपान है। कहन लगे हां, ਇਹ ਵੇਖ ਕੇ ਤੈਨੂੰ ਡਰ ਲੱਗਦਾ? ਕਿਰਪਾਨ ਵੇਖ ਕੇ ਡਰ ਲੱਗਦਾ? ਕਹਿਣ ਲੱਗੀ, ਡਰ ਤਾਂ ਲੱਗੇ ਜੇ ਕਿਸੇ ਹੋਰ ਦੇ ਹੱਥ ਵਿੱਚ ਹੋਵੇ। ਜੇ ਪਤੀ ਦੇ ਹੱਥ ਵਿੱਚ ਹੋਵੇ ਤੇ ਡਰ ਮੁੱਕਦਾ, ਕਿਉਂਕਿ ਪਤੀ ਰਖਵਾਲਾ। ਤੇਰੇ ਹੱਥ ਵਿੱਚ ਹੋਵੇ ਤੇ ਮੇਰਾ ਡਰ ਮੁੱਕਦਾ, ਕਿਉਂਕਿ ਤੇਰੀ ਕਿਰਪਾਨ ਮੈਨੂੰ ਮਾਰੇਗੀ ਨਹੀਂ, ਮੇਰੀ ਰੱਖਿਆ ਕਰੇਗੀ। ਕਹਿਣ ਲੱਗਾ, ਜਿਸ ਦਿਨ ਦਾ ਮੈਨੂੰ ਪਤਾ ਲੱਗਾ ਨਾ ਪਰਮਾਤਮਾ ਦੇ ਹੱਥ ਵਿੱਚ ਤਲਵਾਰ ਹੈ, ਅਸਕੇਤ ਉਹਨੂੰ ਤਾਂ ਹੀ ਕਿਹਾ, ਉਸ ਦੇ ਹੱਥ ਵਿੱਚ ਸ਼ਕਤੀ ਹੈ, ਮਰਨ ਜਿਉਣ ਉਸ ਦੇ ਹੱਥ ਵਿੱਚ ਹੈ, ਮੇਰਾ ਵੀ ਉਹ ਪਤੀ ਹੈ, ਮੇਰਾ ਵੀ ਡਰ ਮੁੱਕ ਗਿਆ ਹੈ, ਉਸ ਦੀ ਤਲਵਾਰ ਮੇਰੀ ਰੱਖਿਆ ਵਾਸਤੇ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਉਸ ਤਲਵਾਰ ਦਾ ਜ਼ਿਕਰ ਕੀਤਾ, ਖੰਡ ਬਿਹੰਡੰ ਖਲ ਦਲ ਖੰਡੰ ਅਤਰਨ ਮੰਡੰ ਬਰ ਭੰਡੰ ਪੁਜ ਦੰਡ ਅਖੰਡੰ ਤੇਜ ਪ੍ਰਚੰਡੰ ਜੋਤ ਅਮੰਡੰ ਭਾਨ ਪ੍ਰਭੰ ਸੁਖ ਸੰਤਾਂ ਕਰਨੰ, ਸੰਤਾਂ ਨੂੰ ਸੁਖ ਦੇਣ ਵਾਸਤੇ ਹੈ। ਦੁਰਮਤ ਦਰਨੰ ਖੋਟੀ ਮਤ ਦਲਨ ਵਾਲੀ ਹੈ, ਕਿਲ ਬਿਖ ਹਰਨੰ ਅਸਰਨੰ, ਜਿਹੜੀ ਪਾਪਾਂ ਦਾ ਵਿਨਾਸ਼ ਕਰਨ ਵਾਲੀ ਐਸੀ ਤਲਵਾਰ ਦੀ ਮੈਂ ਸ਼ਰਨ ਵਿੱਚ ਹਾਂ। ਜੈ ਜੈ ਜਗ ਕਾਰਨ ਸ੍ਰਿਸ਼ਟੀ ਉਵਾਰਨ ਮਮ ਪ੍ਰਤਪਾਰਨ ਜੈ ਤੇ ਕੰਗ। ਇਹ ਰੱਬ ਦੀ ਤਲਵਾਰ ਹੈ, ਇਹ ਰੱਬ ਦੀ ਕਿਰਪਾਨ ਹੈ। ਜਿਨ੍ਹਾਂ ਨੇ ਇਹ ਪ੍ਰਪੱਕ ਕਰ ਲਿਆ, ਸ਼ਕਤੀ ਹੈ ਉਸ ਦੇ ਹੱਥ ਵਿੱਚ, ਮਾਰੈ ਰੱਖ ਹੈ ਇੱਕੋ ਆਪ, ਮਨ ਕਹਿ ਕਿਛ ਨਾਹੀਂ ਹਾਥ, ਉਹਨਾਂ ਦਾ ਚਿੱਤ ਕਦੀ ਨਹੀਂ ਡੋਲਦਾ। ਹਰ ਥਾਂ ਤੇ ਅੱਡ ਤੇ ਵਾਰ ਵਾਰ ਬੇਨਤੀ ਕਰਨਾ, ਇਹ ਨਿਸ਼ਾਨ ਸਾਹਿਬ ਐਵੇਂ ਉੱਚਾ ਨਹੀਂ ਇੰਨਾ ਚਲਾ ਗਿਆ, ਕਿਸੇ ਪਾਈਪ ਦੇ ਆਸਰੇ ਉੱਚਾ ਨਹੀਂ, ਇਹ ਸਿੱਖਾਂ ਦੀਆਂ ਕੁਰਬਾਨੀਆਂ ਦੇ ਆਸਰੇ ਉੱਚਾ, ਇਹ ਗੁਰੂਆਂ ਦੀ ਕਰਨੀ ਕਰਕੇ ਉੱਚਾ ਹੈ, ਇਹ ਸਿੱਖੀ ਵਾਸਤੇ, ਇਹਨਾਂ ਕੇਸਾਂ ਵਾਸਤੇ, ਇਸ ਦਸਤਾਰ ਵਾਸਤੇ, ਇਹ ਸਿੱਖੀ ਵਾਸਤੇ ਕੁੱਤਪ ਦੀ ਲੋਹ ਤੇ ਬੈਠਾ। ਕਿਸੇ ਨੇ ਆਰੇ ਨਾਲ ਆਪਣਾ ਆਪਾ ਚਰਾਇਆ, ਕਿਸੇ ਬੰਦ ਬੰਦ ਕਟਵਾਇਆ, ਕਿਸੇ ਖੋਪਰੀ ਲੁਹਾਈ ਹੈ। ਮੈਨੂੰ ਯਾਦ ਆਉਂਦਾ ਪ੍ਰੋਫੈਸਰ ਪੂਰਨ ਸਿੰਘ, ਬੜੇ ਰਹਿਸਵਾਦੀ ਗੁਰਸਿੱਖ, ਐਸੇ ਸਿੱਖ ਲੱਭਣੇ ਮੁਸ਼ਕਲ ਨੇ। ਕੱਲ ਉਹਨੇ ਕਹੀ ਸੀ, ਸਿੱਖਾ ਅੰਮ੍ਰਿਤਸਰ ਜਾ, ਪਹਿਲੋਂ ਛੇਤੀ ਛੇਤੀ ਜਾ, ਪਰ ਜਦੋਂ ਪ੍ਰਕਰਮਾਂ ਚ ਪੈਰ ਰੱਖੇ ਆਦਰ ਨਾਲ ਰੱਖ। ਤੂੰ ਸਿਲਾਂ ਤੋਂ ਗੁਜ਼ਰ ਕੇ ਨਹੀਂ ਜਾ ਰਿਹਾ, ਸ਼ਹੀਦਾਂ ਦੇ ਸਿਰਾਂ ਤੋਂ ਗੁਜ਼ਰ ਕੇ ਜਾ ਰਹੇ, ਤੂੰ ਸ਼ਹੀਦਾਂ ਦੇ ਸਿਰਾਂ ਤੋਂ ਲੰਘ ਰਿਹਾ। ਜਰੋਂ ਮੈਂ ਇਸ ਜਗ੍ਹਾ ਕੇ ਸ਼ਹੀਦੋਂ ਕਾ ਖੂਨ ਹੈ, ਅਹਿਲੇ ਜ਼ਮਾਨਾ ਚਲੇ ਜਰਾ ਦੇਖਭਾਲ ਕੇ। ਸੱਚ ਤੇ ਹੈ, ਕਿਸੇ ਕੌਮ ਨੇ ਇੰਨਾ ਪਾਣੀ ਨਹੀਂ ਵਹਾਇਆ ਜਿੰਨਾ ਸਿੱਖ ਕੌਮ ਨੇ ਖੂਨ ਵਹਾਇਆ। ਇਹ ਸਿੱਖੀ ਦੇ ਮਗਰ ਘਾਲਣਾ ਹੈ। ਇਹਨਾਂ ਨੇ ਸੁਹਾਗਣਾ ਨੇ ਸ਼ੋ ਰਾਮਣ ਹਿੱਤ, ਭਾਈ ਮਨੀ ਸਿੰਘ ਨੇ ਕੀ ਕੀਤਾ, ਹੱਥ ਜਦੋਂ ਕੱਟੇ ਗਏ ਨਾ ਤੇ ਉਹ ਦੋਵੇਂ ਹੱਥ ਮੂੰਹ ਨੂੰ ਮਲ ਲੈ। ਕਿਹਾ ਜਲਾਦ ਨੇ, ਇਹ ਕਿਉਂ? ਕਹਿਣ ਲੱਗੇ, ਸੁਹਾਗਣ ਲਾਲ ਸੁਰਖ ਹੋ ਕੇ ਜਾਂਦੀ ਹੈ ਪਤੀ ਦੇ ਘਰ, ਕਿਤੇ ਰੰਗ ਫਿੱਕਾ ਨਾ ਪੈ ਜਾਏ। ਲੋਕੀ ਹੈਰਾਨ ਸਨ। ਇੱਕ ਸੱਯਦ ਕੋਲ ਖਲੋਤਾ ਸੀ ਤੇ ਉਸਨੇ, ਪਰਤਨ ਸਿੰਘ ਭੰਗੂ ਨੇ ਬੜਾ ਸੁੰਦਰ ਲਿਖਿਆ, ਉਹ ਕਹਿਣ ਲੱਗਾ, ਉਹ ਇਹਦੇ ਮੂੰਹੋਂ ਜੇ ਕੋਈ ਬਚਨ ਨਿਕਲ ਗਿਆ ਸੱਤਵੀਂ ਵਲੈਤ ਤੱਕ ਜਾਏਗਾ, ਹੁਣ ਇਹ ਮੁਗਲੀਆ ਸਲਤਨਤ ਨਸ਼ਟ ਹੋ ਜਾਏਗੀ, ਇਹ ਦੁਨੀਆ ਨਸ਼ਟ ਹੋ ਜਾਏਗੀ, ਛੇਤੀ ਕਰੋ, ਇਹ ਬੋਲ ਨਾ ਸਕੇ। ਉਹਨੇ ਤਲਵਾਰ ਕੱਢੀ, ਸਿਰ ਕਲਮ ਕਰ ਦਿੱਤਾ। ਉਹਨੂੰ ਡਰ ਸੀ ਕਿ ਭਾਈ ਮਨੀ ਸਿੰਘ ਦੇ ਮੂੰਹੋਂ ਬਚਨ ਕੋਈ ਨਿਕਲ ਗਿਆ ਤੇ ਸਾਰੇ ਤਬਾਹ ਹੋ ਜਾਵਾਂਗੇ। ਕਰਨੀ ਵਾਲਿਆਂ ਨੇ ਅੱਜ ਤੱਕ, ਮਾਤਾਵਾਂ ਨੇ ਸ਼ੀਰਖੋਰ ਬੱਚੇ ਦੇ ਦਿੱਤੇ, ਸਿੱਖੀ ਚੜ੍ਹਦੀ ਕਲਾ ਵਿੱਚ ਰਹੇ, ਸਿੱਖ ਗੁਰੂ ਦੀ ਸੁਹਾਗਣ ਰਹੇ। ਉਸੇ ਪ੍ਰੋਫੈਸਰ ਪੂਰਨ ਸਿੰਘ ਨੇ ਕਿਹਾ, ਲੋਕ ਕਹਿੰਦੇ ਨੇ ਕਿਰਪਾਨ ਦੀ ਵਿਆਖਿਆ ਕਰੋ ਜੀ, ਵਿਗਿਆਨਕ ਵਿਆਖਿਆ ਕਰੋ, ਕੜੇ ਦੀ ਵਿਆਖਿਆ ਕਰੋ, ਕੇਸਾਂ ਦੀ ਕਰੋ। ਉਹ ਕਹਿੰਦਾ, ਮੈਂ ਤੇ ਇੱਕ ਵਿਆਖਿਆ ਕਰਨਾ, ਮੈਂ ਸੁਹਾਗਣਾ ਤੇ ਮੇਰੀਆਂ ਸੁਹਾਗਣਾਂ ਦੀਆਂ ਸੁਹਾਗ ਦੀਆਂ ਨਿਸ਼ਾਨੀਆਂ ਨੇ, ਮੈਂ ਸੁਹਾਗਣ ਹਾਂ, ਇਹ ਕਕਾਰ ਮੇਰੇ ਸੁਹਾਗ ਦੀਆਂ ਨਿਸ਼ਾਨੀਆਂ ਨੇ, ਮੈਂ ਪਤੀ ਵਾਲੀ ਹਾਂ। ਤਨ ਨੇ ਉਹ ਜਿਨ੍ਹਾਂ ਦਾ ਨਿਸ਼ਚਾ, ਉਹਨਾਂ ਦਾ ਮਨ ਅਡੋਲ ਹੈ। ਫੁਰਮਾ ਰਹੇ ਨੇ, ਹਰ ਧਨ ਪਾਇਆ ਸੁਹਾਗਣੀ, ਡੋਲਤ ਨਾਹੀ ਚੀਤ, ਨਾਮ ਧਨ ਹਰੀ ਧਨ, ਹਰੀ ਵਰਗਾ ਸੁਹਾਗ, ਜਿਨ੍ਹਾਂ ਸੁਹਾਗਣਾ ਨੇ ਪਾ ਲਿਆ ਉਹਨਾਂ ਦਾ ਚਿੱਤ ਕਦੀ ਨਹੀਂ ਡੋਲਦਾ। ਏਡਾ ਵੱਡਾ ਸਹਾਰਾ ਮਿਲ ਗਿਆ ਹੋਵੇ, ਚਿੱਤ ਕਿਉਂ ਡੋਲੇ? ਸੰਤ ਸੰਜੋਗੀ ਨਾਨਕਾ ਗ੍ਰਹਿ ਪ੍ਰਗਟੇ ਭ੍ਰਮੇਤ, ਗੁਰਮੁਖ ਜਨ ਸਤਸੰਗੀ ਸਹਿਯੋਗੀ ਨੇ, ਉਹਨਾਂ ਨੇ ਸਹਿਯੋਗ ਦਿੱਤਾ ਹੈ। ਕਿਸ ਲਈ? ਇਸ ਜੀਵ ਦਾ ਤੇ ਰੱਬ ਦਾ ਮੇਲ ਹੋ ਜਾਏ, ਇਸ ਸਿੱਖ ਰੱਬ ਨੂੰ ਮਿਲ ਪਵੇ। ਇਹ ਪੰਕਤੀਆਂ ਐਵੇਂ ਨਹੀਂ ਕਹਿ ਦਿੱਤੀਆਂ, ਸੰਗਤ ਵਿੱਚ ਆਇਆ ਬੋਲੇ ਨਾ ਬੋਲੇ। ਜਦੋਂ ਗੁਰੂ ਮਹਾਰਾਜ ਨੂੰ ਮੱਥਾ ਟੇਕ ਕੇ ਸੰਗਤ ਨੂੰ ਹੱਥ ਜੋੜਦਾ ਹੈ ਨਾ, ਅੰਦਰ ਸਿੱਖ ਦੇ ਭਾਵਨਾ ਹੁੰਦੀ ਹੈ, ਦੇਹੋ ਸੱਜਣੇ ਅਸੀਸੜੀਆਂ, ਜਿਉਂ ਹੋਵੇ ਸਾਹਿਬ ਸਿਉਂ ਮੇਲ। ਮੇਰੇ ਸਿਰ ਤੇ ਹੱਥ ਰੱਖੋ, ਮੈਨੂੰ ਵੀ ਰੱਬ ਮਿਲੇ। ਉਹ ਪਰਮਾਤਮਾ ਨਾਲ ਮੇਰਾ ਮੇਲ ਹੋਵੇ, ਮੈਨੂੰ ਅਸੀਸ ਦਿਓ। ਸੰਤ ਸੰਜੋਗੀ ਨਾਨਕਾ, ਇਹ ਸੰਜੋਗੀ ਨੇ, ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਲਾਏ। ਸਹਾਇਤਾ ਕਰਦੇ ਨੇ, ਕਿਰਪਾ ਕਰਦੇ ਨੇ, ਮੇਲ ਦਿੰਦੇ ਨੇ, ਗ੍ਰਹਿ ਪ੍ਰਗਟੇ ਪ੍ਰਮੀਤ। ਸਤ ਸੰਗੀਆਂ ਕਿਰਪਾ ਕੀਤੀ, ਮੇਰੇ ਹਿਰਦੇ ਘਰ ਵਿੱਚ ਪਰਮਾਤਮਾ ਪ੍ਰਗਟ ਹੋ ਗਿਆ। ਇੱਕ ਬਚਨ ਬੜਾ ਜ਼ਰੂਰੀ ਧਿਆਨ ਵਿੱਚ ਲੈਣਾ, ਜਿਸ ਕਿਸੇ ਨੂੰ ਵੀ ਅਨੁਭਵ ਹੋਇਆ ਪਰਮਾਤਮਾ ਮਿਲਿਆ, ਉਸ ਨੂੰ ਪੁੱਛਿਆ ਕੀ ਮਿਲਿਆ, ਉਹਨੇ ਇੱਕ ਗੱਲ ਆਖੀ, ਉਹ ਮਿਲਿਆ ਜੋ ਜਨਮਾਂ ਜਨਮਾਂ ਤੋਂ ਨਾਲ ਸੀ, ਕੋਲ ਸੀ। ਮਿਲਿਆ ਉਹ ਹੈ, ਕੋਲ ਸੀ, ਪਹਿਲੇ ਗੁਪਤ ਸੀ, ਹੁਣ ਪ੍ਰਗਟ ਹੋ ਗਿਆ। ਬਸ ਇੰਨੀ ਗੱਲ ਹੈ। ਹੁਣ ਜੇ ਗੁਪਤ ਪ੍ਰਗਟ ਦੀ ਗੱਲ ਸਮਝਣੀ, ਇੰਝ ਸਮਝੋ, ਜਿਸ ਥਾਂ ਤੇ ਖੂਹ ਲੱਗਾ, ਨਲਕਾ ਲੱਗਾ, ਪਾਣੀ ਪੀ ਰਹੇ ਹੋ, ਪਾਣੀ ਤੇ ਪਹਿਲੇ ਵੀ ਸੀ ਪਰ ਪਾਣੀ ਗੁਪਤ ਸੀ। ਆ ਗਿਆ ਨਲਕਾ ਲਗਾਉਣ ਵਾਲਾ, ਉਹਨੇ ਬੋਰ ਕਰ ਦਿੱਤਾ, ਪਾਣੀ ਪ੍ਰਗਟ ਹੋ ਗਿਆ, ਅਸੀਂ ਜਲ ਛਕੇ। ਪਰਮਾਤਮਾ ਤੇ ਕੋਲ ਸੀ ਪਹਿਲੇ, ਲੇਕਿਨ ਅੱਗੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਸਨ, ਉਹ ਪ੍ਰਗਟ ਨਹੀਂ ਸੀ ਹੋ ਰਿਹਾ। ਗੁਰੂ ਦੀ ਕਿਰਪਾ ਨਾਲ ਪ੍ਰਗਟ ਹੋ ਗਿਆ, ਹਿਰਦੇ ਘਰ ਵਿੱਚ ਆ ਕੇ ਪ੍ਰਗਟ ਹੋ ਗਏ ਨੇ ਪ੍ਰਭੂ ਮਿੱਤਰ। ਹੁਣ ਹੋਇਆ ਕਿ ਮਨ ਦੀ ਅਵਸਥਾ ਕੀ ਹੈ, ਜਿਸ ਥਾਂ ਤੇ ਨਿੱਤ ਝੋਰੇ ਸਨ, ਰੋਣਾ ਧੋਣਾ ਸੀ, ਬੰਦੇ ਦਾ ਰੋਣਾ ਧੋਣਾ ਮੁੱਕਦਾ ਨਹੀਂ, ਨਿੱਤ ਨਵੀਂ ਮੁਸੀਬਤ ਤੇ ਮਨ ਪੈਦਾ ਕਰਦਾ। ਜੋ ਨਹੀਂ ਮਿਲਿਆ ਉਸ ਲਈ ਵੀ ਦੁਖੀ ਹੈ, ਮਿਲ ਗਿਆ ਉਸ ਲਈ ਵੀ ਦੁਖੀ, ਕਹਿੰਦਾ ਥੋੜਾ। ਨਹੀਂ ਸੀ ਮਿਲਿਆ ਰੋਂਦਾ ਸੀ, ਨਹੀਂ ਮਿਲਿਆ ਮਿਲ ਗਿਆ ਤੇ ਕਹਿੰਦਾ ਜੀ ਇਹ ਤੇ ਬਿਲਕੁਲ ਥੋੜਾ ਹੈ। ਦਸ ਵਸਤੂ ਲੈ ਪਾਛੇ ਪਾਵਾ ਹੈ, ਏਕ ਵਸਤ ਕਾਰਨ ਬਿਖੋਟ ਗਵਾਵਾ ਹੈ, ਏਕ ਪੇ ਨਾ ਦੇ ਦਸ ਪੇ ਹਿਰਲੇ, ਤਹ ਮੂੜਾ ਕਹ ਕਹਾਂ ਕਰੇ। ਝਗੜਾ ਮੁਕਾ ਦਿੱਤਾ, ਜਨ ਨਾਨਕ ਸਤਗੁਰ ਮੇਲੇ ਹਰ ਆਪੇ, ਹਰ ਆਪੇ ਝਗੜ ਚੁਕਾਵੇ। ਬੰਦੇ ਦੇ ਅੰਦਰ ਝਗੜਾ ਇੱਕ ਮਚਿਆ ਹੋਏ, ਇਹ ਝਗੜਾ ਪੰਜਾਂ ਦਾ। ਕਹਿਤ ਕਬੀਰ ਪੰਚ ਕੋ ਝਗੜਾ, ਝਗੜਤ ਜਨਮ ਗਵਾਇਆ, ਝੂਠੀ ਮਾਇਆ ਆਪ ਬੰਧਾਇਆ, ਮੈਂ ਰਾਮ ਰਮਤ ਸੁਖ ਪਾਇਆ। ਇਹ ਝਗੜਾ ਸੀ, ਕਲੇਸ਼ ਸੀ, ਇਹ ਝਗੜਾ ਕੈਸਾ, ਮੈਂ ਇਸ ਤੇ ਹੋਰ ਦਰਸ਼ਨ ਜ਼ਰਾ ਕਰਵਾ ਦੇ। ਬਿਮਾਰੀ ਦਾ ਪਤਾ ਲੱਗ ਜਾਏ ਤੇ ਇਲਾਜ ਵੀ ਹੋ ਸਕਦਾ ਹੈ। ਤਨ ਦੀ ਬਿਮਾਰੀ ਦਾ ਪਤਾ ਲੱਗੇ ਤੇ ਦਵਾਈ ਖਾਣੀ ਪੈਂਦੀ ਹੈ, ਪਰ ਮਨ ਦੀ ਬਿਮਾਰੀ ਦਾ ਪਤਾ ਲੱਗ ਜਾਏ ਤੇ ਗਿਆਨ ਹੀ ਇਲਾਜ ਹੈ। ਗੱਲ ਸਮਝ ਵਿੱਚ ਆ ਜਾਏ, ਗਿਆਨ ਹੀ ਇਲਾਜ ਹੈ। ਇੱਕ ਪੰਕਤੀ ਮੈਂ ਤੁਹਾਨੂੰ ਸੁਣਾਵਾਂ ਗੁਰੂ ਨਾਨਕ ਦੇਵ ਜੀ ਦੀ। ਸਤਿਗੁਰਾਂ ਨੇ ਵੇਸ ਬਣਾ ਕੇ ਵੀ ਦੱਸ ਦਿੱਤਾ, ਕਹਿਣ ਲੱਗੇ ਬੰਦਾ ਸਵੇਰੇ ਉੱਠਦਾ ਹੈ, ਇਹ ਦੱਸੋ ਘਰ ਵਿੱਚ ਕੁੱਤੇ ਹੋਣ ਤਿੰਨ ਤੇ ਰਲ ਕੇ ਭੌਂਕਣ ਤੇ ਉਹ ਕਹਿੰਦੇ ਨੇ ਬੰਦਾ ਸੌਂ ਸਕਦਾ ਹੈ, ਤਿੰਨ ਕੁੱਤਿਆਂ ਚ ਤਿੰਨ ਰਲ ਕੇ ਭੌਂਕਦੇ ਹੋਣ ਤੇ ਨੀਂਦਰ ਆਏਗੀ, ਉਹ ਕਹਿੰਦੇ ਨੇ ਹਰ ਵੇਲੇ ਭੌਂਕਦੇ ਨੇ, ਸਵੇਰੇ ਸਵੇਰ ਉੱਠ ਕੇ ਭੌਂਕਣ ਲੱਗ ਪੈਂਦੇ ਨੇ। ਤੇ ਫਿਰ ਬੰਦਾ ਆਖੇ ਮੈਂ ਸ਼ਾਂਤੀ ਨਾਲ ਬੈਠ ਜਾਵਾਂ ਕਿਵੇਂ, ਪੁੱਛੀਏ ਸਤਿਗੁਰੂ ਕੁੱਤੇ ਕਿਹੜੇ ਨੇ, ਉਹ ਕਹਿੰਦੇ ਨੇ ਇੱਕ ਲੋਭ, ਲੋਭ ਦਾ ਕੁੱਤਾ ਤੇ ਦੋ ਕੁੱਤੀਆਂ ਆਸਾ ਤੇ ਤ੍ਰਿਸ਼ਨਾ। ਲੋਭ ਰੂਪੀ ਕੁੱਤਾ ਭੌਂਕਦਾ ਅੰਦਰੋਂ, ਫਿਰ ਆਸ ਬਣਾਉਂਦਾ ਇਥੋਂ। ਵੈਸੇ ਵੇਖਣਾ ਮੰਜੀ ਤੇ ਪਿਆ ਬੰਦਾ ਜਦੋਂ ਸੋਚਦਾ ਹੈ ਨਾ, ਆਸ ਬਣਾਉਂਦਾ ਲੋਭ ਇਥੋਂ ਪੂਰਾ ਹੋਵੇਗਾ, ਇਥੋਂ ਹੋਵੇਗਾ, ਇਥੋਂ ਹੋਵੇਗਾ, ਉਹ ਕੁੱਤੀ ਅੰਦਰੋਂ ਭੌਂਕ ਰਹੀ ਹੈ। ਉਹ ਕਹਿੰਦੇ ਨੇ ਆਸ ਬਣਾਉਂਦਾ ਤ੍ਰਿਸ਼ਨਾ ਫਿਰ ਉੱਡਦੀ ਹੈ। ਇਹ ਤਿੰਨੇ ਰਲ ਕੇ ਭੌਂਕਦੇ ਨੇ, ਏਕ ਸਵਾਨ ਸ੍ਰੀ ਰਾਗ ਮਹਿਲਾ ਪਹਿਲਾ, ਏਕ ਸਵਾਨ ਦੋਇ ਸਵਾਨੀ ਨਾਲ, ਪਲਕ ਹੈ ਭੌਂਕ ਹੈ ਸਦਾ ਬਿਆਲ। ਕੂੜ ਛੁਰਾ ਫਿਰ ਝੂਠ ਦਾ ਛੁਰਾ, ਇਹ ਸ਼ਿਕਾਰੀ ਕੋਲ ਹੈ ਕੀ ਹੈ, ਲੋਭ ਵਾਸਤੇ ਝੂਠ ਬੋਲਦਾ, ਲੋਭ ਪੂਰਾ ਕਰਨ ਵਾਸਤੇ ਝੂਠ ਬੋਲਦਾ, ਕੂੜ ਸ਼ੁਰਾ ਮੁੱਠਾ ਮੁਰਦਾਰ ਜਿਹੜਾ ਠੱਗਿਆ ਮੁਰਦਾਰ ਹੈ ਤਾਨਕ ਰੂਪ ਰਹਾ ਕਰਤਾਰ ਜਿਨ੍ਹਾਂ ਦੇ ਅੰਦਰ ਪਰਮਾਤਮਾ ਪ੍ਰਗਟ ਹੋ ਗਏ ਉਥੋਂ ਰੋਣੇ ਮੁੱਕ ਗਏ ਚੋਰੇ ਮੁੱਕ ਗਏ ਉਸ ਥਾਂ ਤੇ ਆਨੰਦ ਆ ਗਿਆ ਉਥੇ ਵਾਜੇ ਵੱਜ ਗਏ ਉਥੇ ਪ੍ਰਕਾਸ਼ ਹੋ ਗਿਆ ਗ੍ਰਹਿ ਪ੍ਰਗਟੇ ਪ੍ਰਮੇਤ ਉਥੇ ਕੁੱਤੇ ਭੌਂਕਣੇ ਬੰਦ ਹੋ ਗਏ ਖਾਮੋਸ਼ੀ ਹੋ ਗਈ ਇਹਨਾਂ ਨੂੰ ਚੁੱਪ ਕਰਾ ਦਿੱਤਾ ਕਿ ਚੁੱਪ ਕਰ ਜਾਓ ਬਹੁਤ ਬੋਲ ਲਿਆ ਹੁਣ ਮੇਰਾ ਪਿਆਰਾ ਆ ਗਿਆ ਹੁਣ ਮੈਨੂੰ ਆਨੰਦ ਮਾਨਣ ਦਿਓ ਹੁਣ ਤੁਹਾਡੀ ਜ਼ਰੂਰਤ ਨਹੀਂ ਗ੍ਰਹਿ ਪ੍ਰਗਟੇ ਪ੍ਰਮੇਤ ਨਾਦ ਬਿਨੋਦ ਉੱਥੇ ਨਾਦ ਨੇ ਨਾਦ ਦਾ ਅਰਥ ਹੁੰਦਾ ਰਾਗ ਉੱਥੇ ਬਿਨੋਦ ਨੇ ਬੜੇ ਕੌਤਕ ਨੇ ਉੱਥੇ ਆਨੰਦ ਹੈ ਉੱਥੇ ਕੋਟ ਅਨੇਕ ਤਰ੍ਹਾਂ ਦੇ ਰੱਬੀ ਚੋਸ਼ ਤਮਾਸ਼ੇ ਨੇ ਤਿੱਥੇ ਨਾਦ ਬਿਨੋਦ ਕੋਟ ਆਨੰਦ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥੇ ਨਾਦ ਬਿਨੋਦ ਕੋਟ ਆਨੰਦ ਰੱਬ ਦੇ ਪਿਆਰਿਆਂ ਨੂੰ ਵੇਖਿਆ ਗਿਆ ਬਿਲਕੁਲ ਬੱਚੇ ਵਰਗੇ ਹੋ ਜਾਂਦੇ ਬੁੱਢੇ ਹੋ ਕੇ ਬੱਚੇ ਵਰਗੇ ਤੁਸੀਂ ਮਾਤਾਵਾਂ ਭੈਣਾਂ ਬੈਠੀ ਹੋ ਕਦੀ ਮਹਿਸੂਸ ਕੀਤਾ ਹੋਵੇਗਾ ਛੋਟਾ ਜੰਮਦਾ ਹੋਇਆ ਬੱਚਾ ਹੱਸਦਾ ਮਾਤਾਵਾਂ ਕਈ ਤਰ੍ਹਾਂ ਦੀਆਂ ਕਿਆਸਰ ਆਈਆਂ ਕਰਦੀਆਂ ਨੇ ਇਸ ਗੱਲ ਤੇ ਬੜਾ ਚਿੰਤਨ ਹੋਇਆ ਕਿ ਹੱਸਣ ਲਈ ਅਜੇ ਉਸ ਦੇ ਕੋਲ ਕੀ ਹੈ ਕੁਛ ਕਹਿੰਦੇ ਨੇ ਪਿਛਲੀਆਂ ਯਾਦਾਂ ਆ ਗਈਆਂ ਇੱਕ ਗੱਲ ਤੇ ਬੜੀ ਜ਼ਰੂਰੀ ਹੈ ਕਿ ਬੱਚਾ ਅਕਾਰਨ ਹੱਸ ਰਿਹਾ ਹੱਸਦਾ ਕੋਈ ਉਸ ਨੂੰ ਪਤਾ ਨਹੀਂ ਸੁੱਤਾ ਸੁੱਤਾ ਬੱਚਾ ਹੱਸਦਾ ਪਿਆ ਕਹਿੰਦੇ ਹਾਂ ਜੀ ਪਿਛਲੀਆਂ ਯਾਦਾਂ ਆ ਗਈਆਂ ਇਕੱਲਾ ਬੰਦਾ ਤੇ ਕਿਤੇ ਹੱਸਦਾ ਮਿਲ ਜਾਏ ਨਾ ਅਸੀਂ ਕਹਾਂਗੇ ਪਾਗਲ ਹੈ ਹੱਸਣ ਵਾਸਤੇ ਕੋ ਮਜ਼ਾਕ ਚਾਹੀਦਾ ਹੱਸਣ ਵਾਸਤੇ ਦੂਸਰਾ ਬੰਦਾ ਚਾਹੀਦਾ ਪਰ ਰੱਬ ਦਾ ਬੰਦਾ ਇਕੱਲਾ ਹੱਸਦਾ ਉਹ ਕਿਉਂ ਹੱਸਦਾ ਹਾਸੇ ਦਾ ਕਾਰਨ ਬਾਹਰ ਕੋਈ ਨਹੀਂ ਉਹ ਤੇ ਅੱਖਾਂ ਬੰਦ ਕੀਤੀਆਂ ਤਾਂ ਵੀ ਹੱਸਦਾ ਪਿਆ ਹਾਸੇ ਦਾ ਕਾਰਨ ਅੰਦਰ ਹੈ ਅੰਦਰੋਂ ਆਨੰਦਿਤ ਹੋ ਗਿਆ ਅੰਦਰੋਂ ਉਸ ਨੂੰ ਕੋ ਰਸ ਆ ਗਿਆ ਰਸ ਨਾਲ ਭਰ ਗਿਆ ਤਿੱਥੇ ਨਾਦ ਬਿਨੋਦ ਕੋਟ ਆਨੰਦ ਹਾਸਾ ਗਵਾਚ ਗਿਆ ਰਾਜਿਆਂ ਮਹਾਰਾਜਿਆਂ ਨੇ ਹਸਾਉਣ ਵਾਲੇ ਮਸਕਰੇ ਤਨਖਾਹ ਤੇ ਰੱਖੇ ਸਨ ਅੱਜ ਵੀ ਹੈ ਅੱਜ ਵੀ ਪ੍ਰੋਫੈਸ਼ਨਲ ਹਸਾਉਣ ਵਾਲੇ ਮਸਕਰੇ ਹਨ ਟੀਵੀ ਤੇ ਆਉਂਦੇ ਨੇ ਉਹਨਾਂ ਨੇ ਕੈਸਟਾਂ ਬਣਾਈਆਂ ਨੇ ਲੋਕੀ ਸੁਣਦੇ ਨੇ ਕਿਉਂਕਿ ਬੰਦਾ ਹੱਸਣਾ ਚਾਹੁੰਦਾ ਹਾਸਾ ਜਿਹੜਾ ਅਸਲ ਸੀ ਨਾਮ ਦੀ ਮਸਤੀ ਉਹ ਆਨੰਦ ਗਵਾ ਬੈਠਾ ਹੁਣ ਇਹਨੂੰ ਹਸਾਉਣ ਲਈ ਪ੍ਰੋਫੈਸ਼ਨਲ ਬੰਦੇ ਚਾਹੀਦੇ ਨੇ ਰੱਬ ਦੇ ਪਿਆਰੇ ਨੂੰ ਬਾਹਰ ਕੁਛ ਨਹੀਂ ਚਾਹੀਦਾ ਬਾਣੀ ਚ ਇੱਕ ਪੰਕਤੀ ਲਿਖੀ ਹੈ ਹਰ ਜਨ ਗੁਣ ਗਾਵਤ ਹੱਸਿਆ ਰੱਬ ਦਾ ਪਿਆਰਾ ਰੱਬ ਦੇ ਗੁਣ ਗਾਉਂਦਾ ਗਾਉਂਦਾ ਹੀ ਹੱਸ ਪਿਆ ਵਾਹ ਤੇਰੀ ਕੁਦਰਤ ਇੰਨੀ ਬੇਅੰਤ ਹੈ ਤੂੰ ਇੰਨਾ ਬੇਅੰਤ ਹੈ ਪਰ ਆਪਣੀ ਮੂਰਖਤਾ ਤੇ ਵੀ ਕਈ ਵਾਰੀ ਆਸਾ ਆ ਜਾਂਦਾ ਕਿ ਅਸੀਂ ਇਹ ਗਲਤੀਆਂ ਕਰਦੇ ਰਹੇ ਹਾਂ ਸਾਡੀਆਂ ਇੰਨੀਆਂ ਭੁੱਲਾਂ ਨੇ ਸਾਡੀਆਂ ਭੁੱਲਾਂ ਸਮੁੰਦਰ ਚ ਨੀਆਂ ਜੇਤਾ ਸਮੁੰਦਰ ਸਾਗਰ ਨੀਰ ਭਰਿਆ ਤੇਤੇ ਅਵਗਣ ਮਾਰੇ ਵਾਹ ਪਾਤਸ਼ਾਹ ਤੂੰ ਫਿਰ ਵੀ ਸਾਨੂੰ ਬਖਸ਼ ਲਿਆ ਤੂੰ ਫਿਰ ਸਾਨੂੰ ਚਰਨੀ ਲਾ ਲਿਆ ਰੱਬ ਦਾ ਪਿਆਰਾ ਉਸ ਵੱਲ ਵੇਖਦਾ ਤੇ ਹੱਸਦਾ ਸਾਡੇ ਵੱਲ ਵੇਖਦਾ ਤੇ ਰੋਂਦਾ ਰੰਗ ਹੱਸੈ ਰੰਗ ਰੋਵੈ ਚੁੱਪ ਵੀ ਕਰ ਜਾਏ ਕਿਉਂ ਰੋਂਦਾ ਉਹ ਕਹਿੰਦਾ ਰੋਣਾ ਇਸ ਗੱਲ ਦਾ ਕਿ ਜੋ ਮੈਂ ਵੇਖਿਆ ਤੁਹਾਨੂੰ ਕਿਉਂ ਨਹੀਂ ਦਿਸਦਾ ਜਿਹੜਾ ਆਨੰਦ ਮੈਂ ਮਾਣ ਰਿਹਾ ਜੇ ਹੈ ਇਹ ਤੁਹਾਨੂੰ ਕਿਉਂ ਨਹੀਂ ਮਿਲਦਾ ਤੁਸੀਂ ਕਿਉਂ ਰੋਂਦੇ ਪਏ ਹੋ ਤੁਸੀਂ ਵੀ ਹੱਸੋ ਉਸ ਪਿਆਰੇ ਵੱਲ ਵੇਖੋ ਬਿਨਵੰਤ ਨਾਨ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਇਹ ਅੰਦਰ ਖੁਸ਼ੀ ਦੇ ਵਾਜੇ ਉਹਨਾਂ ਦੇ ਵਜੇ ਨੇ ਜਿਹੜੇ ਗੁਰੂ ਦੇ ਚਰਨੀ ਲੱਗੇ ਨਾਦ ਬਨੋ ਦੇ ਆਨੰਦ ਕੋਟ ਪ੍ਰੇ ਪ੍ਰੀਤਮ ਸੰਗ ਬਣੇ ਪਿਆਰੇ ਦਾ ਸੰਗ ਬਣ ਗਿਆ ਬਸ ਉਸ ਦੇ ਨਾਲ ਹੋਣ ਕਰਕੇ ਆਨੰਦ ਹੀ ਆਨੰਦ ਹੋ ਗਿਆ ਸਾਰਾ ਸੰਗੀਤ ਹੈ ਹੀ ਉਸ ਦੇ ਦਰ ਤੇ ਵਾਜੇ ਨਾਦ ਅਨੇਕ ਅਸੰਖਾਂ ਕੇਤੇ ਵਾਮਣ ਹਾਰੇ ਉਹਦਾ ਬੈਂਡ ਵਾਜਾ ਬਹੁਤ ਵੱਡਾ ਕਿੰਨੇ ਕਰੋੜਾਂ ਹੀ ਵਜਾਉਣ ਵਾਲੇ ਕਿਤੇ ਰਾਗ ਭਰੀ ਸਿਉਂ ਕਹੀਆਂ ਕਿਤੇ ਗਾਉਣ ਹਾਰੇ ਕਿੰਨੇ ਗਾਉਣ ਵਾਲੇ ਕੋਈ ਅੰਤ ਹੀ ਨਹੀਂ ਸਭ ਸੰਗੀਤ ਉੱਥੇ ਹੈ ਮਨ ਬਾਂਸ਼ਤ ਫਲ ਪਾਇਆ ਹਰ ਨਾਨਕ ਨਾਮ ਪਾਣੇ ਮਨ ਬਾਂਸ਼ਤ ਫਲ ਉਸਨੇ ਪ੍ਰਾਪਤ ਕਰ ਲਿਆ ਸਾਹਿਬ ਕਹਿੰਦੇ ਨੇ ਜਿਨ੍ਹਾਂ ਪ੍ਰਮਾਤਮਾ ਦਾ ਨਾਮ ਉਚਾਰਨ ਕੀਤਾ ਰੱਬ ਦਾ ਨਾਮ ਲਿਆ नाम उच्चारण करन नाल मन पाउंदे फल मेड़े सन प्राप्त हो गए शांत। हिम कर रुत मन भावती माघ फगन गुणवंत जियो। हिम दा अर्थ हुंदा बर्फ, हेम बर्फीली रुत है, माघ ते फगन साडे देश विच कोहरा पैंदा, इन्नी सनोत नहीं पैंदी, कोहरा ते किते किते पैंदा। इहनू कहा हुम किम कर रुत, मन पाउंदी है स्वाभाविक ही इहदे विच ठंडक मिलदी है। ये माघ ते फगन कहिंदे ने बड़े गुण वाले ने, ये महीने जेड़े ने बड़े भले ने, बड़े चंगे ने, बड़े सुंदर लगते ने। सखी सहेली गाओ मंगलो, गृह आए हर कंत जियो। ये सखी सहेलियो मंगल गाओ, परमात्मा दे गुण गाओ, जिवें विआह च मंगल गाए जांदे ने तुसी भी मंगल गाओ। उसनू कीर्तन बड़ा चंगा लगता है, रब नाल जिसका मेल हो जांदा है। असी ते सुनने रागी गा रहे ने, कीर्तन हो रहे हैं, कहिंदे ने नहीं मेरे विआह दा मंगलाचार गाया जा रहे है, मैनू परमात्मा मिल गया है, ये मंगल हो रहे ने। गावो गावो री दुल्हनी मंगलाचार, आवो मीत प्यारे मंगल गावो नारे, मंगल गावो आओ प्यारे दे शब्द गावो। सखी सहेली गाओ मंगलो, गृह आए हर कंत जियो। मेरे हिरदे घर विच कंत आ गए ने, गाओ मंगल गृह लाल आए, मन दे आए सेज सुंदर सोहिया। जिसने मन विच त्याया, क्योंकि उस दा साडा संबंध है त्याउण दा, मन विचों ध्यान निकल गया ते ध्यान ना ना होवे जिसदा, ओ कोल भी होवे ना होया वर्गा। ध्यान ना होवे गवांडी बारे बंदा पुछदा इत्थे कौन रहिंदा, कहने पता नहीं। ध्यान ना होवे सौ साल कोलों कोई लंघ जाए, कोई संबंध नहीं बनदा। गलत है ध्यान दी, जिस वल ध्यान दिता है, ध्यान नहीं दिता कोई मनन नहीं, कोलों गुजर जाए उसका पता नहीं लगता। मन विच जिन्ना ध्यान दिता रब भी उन्ना वास्ते ही रब है। त्याया ध्यान दिता, ग्रह लाल आए उन्ना दे घर विचो प्यारे आए, मन ते आए मन विच जिन्ना ते आया सेज सुंदर सोहिया। सेज है हिरदा, हिरदे विच आम करके गंद प्या रहिंदा, काम क्रोध लोभ मोह हंकार दा, बुरियां सिमरतियां ते यादां दा। सानू घर विच ते झाड़ू देना आ गया पर हिरदे विच नहीं, ओ किवें देना दशमेश पिता ने दसिया। कहंदे ने बोकर फड़ ज्ञान दी, ज्ञाने की बढ़नी मनो हाथ ले, कातरता कुतवार बुहारे, कायरता अंदर हूंज के बाहर सुट दे। ज्ञान दा झाड़ू फड़, इस तो बिना ये गंद नहीं हूंजिया जाना। इस हिरदे नूं किते कहा सेज, एक प्रमाण दिया उस राही जरा समझ आ जाए कि सौंदे हो ना ते साड़ी आदत ते बिस्तरे ते हाथ मारने है, ठीक है। मेरे ख्याल एक रोड़ी होवे ना थले ते तुहानू सुख दी नींदर नहीं आउणी, आखोगे इहनू कढ़ो। कोई चीज चुभदी होवे तुसी उत्थे सौ नहीं सकदे, पर जिस सेजा ते हिरदे ते होमे दे कंडे ही कंडे विछे ने, कंडियां ते कौन समे विछाए ने कंडे, ते चाहुंदे आ परमात्मा सौ जाए। साकत हर रस साध न जानिया, तिन अंतर होमे कंडा है, होमे दा कंडा है। ज्यों ज्यों चले चुभे दुख पहमे, जम काल सहे सिर डंडा है। ये होमे दा कंडा पासेकार, एक बड़ी पापूर्त इतिहासक घटना है। गुरु नानक देव पातशाह कथा सुना रहे सन, आप व्याख्या करदे सन, कीर्तन भी करदे सन। एक सिख ने पूछ लिया, एक कथा करतारपुर दी, पातशाह एक बचन करा, कहन लगे करो, कहन लगे कर्म कई बारी बहुत करने है फल नहीं लगता, पाठ बहुत करने है मन नहीं टिकदा। कहन लगे सुनो क्यों नहीं टिकदा। सतगुरु ने बड़ी सुंदर साखी सुनाई, कहन लगे एक नगर सी, ते नगर च खुई सी सिर्फ एक, तो खूही चो को पानी कढ़न गया ते कहन लगा बड़ी बदबू आउंदी पई है पानी च, की हो गया। सियाना बजुर्ग सी, उन्हें पुछदे हुंदे सन, बाबा जी की करिए। ਉਹ ਕਹਿਣ ਲੱਗਾ ਕੋਈ 150 ਬਾਲਟੀ ਕੱਢ ਕੇ ਬਾਹਰ ਸੁੱਟ ਦਿਓ, ਫਿਰ ਪਾਣੀ ਸਾਫ ਆ ਜਾਏਗਾ। 100 ਬਾਲਟੀ ਕੱਢ ਕੇ ਸੁੱਟ ਦਿੱਤੀ। ਬਾਬਾ ਜੀ, ਬਦਬੂ ਤੇ ਪਹਿਲੇ ਨਾਲੋਂ ਵੀ ਜ਼ਿਆਦਾ ਹੋ ਗਈ ਹੈ। ਕਹਿਣ ਲੱਗਾ ਫਿਰ ਵੀ ਇੱਕ ਗੱਲ ਵੇਖੋ ਭਈ ਬਦਬੂ ਹੈ ਕਿਉਂ ਏ। ਕਹਿਣ ਲੱਗੇ ਬਦਬੂ ਇਸ ਲਈ ਹੈ ਕਿ ਕੱਲ ਇੱਕ ਬਿੱਲੀ ਡਿੱਗ ਕੇ ਮਰ ਗਈ ਏ ਵਿੱਚ। ਤੂੰ ਕਹਿਣ ਲੱਗਾ ਬਿੱਲੀ ਕੱਢੀ ਹੈ ਕਿ ਨਹੀਂ? ਕਹਿਣ ਲੱਗੇ ਨਹੀਂ, ਬਿੱਲੀ ਤੇ ਨਹੀਂ ਕੱਢੀ, ਬਾਲਟੀਆਂ ਹੀ ਕੱਢੀ ਜਾ ਰਹੇ ਆ। ਕਹਿਣ ਲੱਗੇ ਫਿਰ ਬਾਲਟੀਆਂ ਜਿਉਂ ਜਿਉਂ ਕੱਢੋਗੇ ਬਦਬੂ ਵਧੇਗੀ, ਪਹਿਲੇ ਬਿੱਲੀ ਕੱਢੋ ਫਿਰ ਪਾਣੀ ਕੱਢਣਾ। ਸਤਿਗੁਰਾਂ ਨੇ ਕਿਹਾ ਹਉਮੈ ਦੀ ਬਿੱਲੀ ਤੇ ਅੰਦਰ ਮਰੀ ਪਈ, ਹਉਮੈ ਬੰਦਾ ਕੱਢਦਾ ਨਹੀਂ ਤੇ ਕਰਮ ਕਾਂਡ ਦੀਆਂ ਬਾਲਟੀਆਂ ਕੱਢੀ ਜਾਂਦਾ, ਹਉਮੈ ਉੱਥੇ ਦੀ ਉੱਥੇ ਹੀ ਹੈ। ਇਹ ਦ੍ਰਿਸ਼ਟਾਂਤ ਮੈਂ ਤਾਂ ਦੇ ਰਿਹਾ, ਗੱਲਾਂ ਚ ਨਹੀਂ ਬਣਨੀ। ਬੰਦਾ ਕੀ ਕਰਦਾ, ਬਿਮਾਰੀਆਂ ਉਹੀ ਨੇ ਨਾ ਬਦਲ ਦਿੰਦਾ, ਝੂਠ ਉਹ ਨੇ ਨਾ ਬਦਲ ਦਿੰਦਾ, ਪਾਪ ਉਹ ਨੇ ਨਾ ਬਦਲ ਦਿੰਦਾ। ਇੱਕ ਸੱਜਣ ਆਇਆ ਡਾਕਟਰ ਕੋਲ ਅੱਜ, ਬੜਾ ਮੈਂ ਵੇਖਿਆ, ਜਾਂਦੇ ਕੰਡੇ ਤੇ ਖੜਾ ਕਰਦੇ ਨੇ, ਵਜਨ ਤੋਲ ਪਹਿਲੇ ਦਵਾਈ ਬਾਅਦ ਵਿੱਚ, ਵੇਟ ਤੇਰਾ, ਉਹਨਾਂ ਨੂੰ ਛੱਕ ਕੇ ਵੇਟ ਵਧੇ। ਕਹਿਣ ਲੱਗਾ ਵਜਨ ਇੰਨਾ, ਕਿੰਨੀਆਂ ਰੋਟੀਆਂ ਖਾਂਦਾ? ਕਹਿਣ ਲੱਗਾ ਜੀ ਦਿਹਾੜੀ ਚ ਮੈਂ ਰੋਟੀਆਂ ਖਾਂਦਾ ਜੇ 20। ਕਹਿਣ ਲੱਗੇ ਨਹੀਂ, 10 ਕਰ। 10 ਕੀਤੀਆਂ ਵੇਟ ਫੇਰ ਉੱਥੇ। ਕਹਿਣ ਲੱਗੇ 5 ਕਰ। 5 ਕੀਤੀਆਂ ਵਜ਼ਨ ਫੇਰ ਉੱਥੇ। ਕਹਿਣ ਲੱਗੇ ਇੰਜ ਕਰ 2, 1 ਸਵੇਰੇ 1 ਸ਼ਾਮ। ਕਹਿਣ ਲੱਗਾ ਉਹ ਤੇ ਬਣ ਹੀ ਨਹੀਂ ਸਕਦੀਆਂ, ਪੇਟ ਤੇ ਪਹਿਲੇ ਹੀ ਖਰਾਬ ਹੋ ਗਏ ਆ। ਕਹਿਣ ਲੱਗੇ ਉਹ ਕਿਉਂ? ਕਹਿਣ ਲੱਗਾ ਆਟਾ ਨਹੀਂ ਘਟਾਇਆ, ਰੋਟੀਆਂ ਹੀ ਘਟਾਈਆਂ ਨੇ। 20 ਦਾ 10 ਨੂੰ ਲਾਉਂਦਾ ਰਿਹਾ, 10 ਦਾ 5 ਨੂੰ, ਆਟਾ ਉਨਾ ਹੀ ਹੁਣ 2 ਨੂੰ ਲਾਵਾਂਗਾ, ਇਹ ਤੇ ਬਣਨੀਆਂ ਹੀ ਨਹੀਂ। ਬੰਦਾ ਆਟਾ ਨਹੀਂ ਘਟਾਉਂਦਾ, ਪਾਪਾਂ ਦਾ ਆਟਾ ਉਹਨੇ ਦਾ ਉਨਾ ਹੀ, ਗਿਣਤੀ ਵੱਧ ਘੱਟ ਕਰ ਲੈਂਦਾ। ਗੱਲ ਉੱਥੇ ਦੀ ਉੱਥੇ, ਮੋਈ ਬਿੱਲੀ ਉੱਥੇ ਹੀ ਹੈ। ਨਹੀਂ, ਸਭ ਤੋਂ ਪਹਿਲੇ ਹਉਮੈ ਦੀ ਗੱਲ ਛੱਡ, ਇਹ ਮੋਈ ਬਿੱਲੀ ਜਿਹੜੀ ਹੈ ਇਹਨੂੰ ਬਾਹਰ ਕੱਢ। ਜਿਨ੍ਹਾਂ ਨੇ ਕੱਢ ਲਿਆ ਉਹਨਾਂ ਦੀ ਸੇਜ ਸੁੰਦਰ ਹੋ ਗਈ, ਪਿਆਰਾ ਆ ਬੈਠਾ ਹਉਮੈ ਦੇ ਕੰਡੇ ਪਾਸੇ ਹੋ ਗਏ। ਵਨ ਤਿੰਨ ਤ੍ਰਿਭੁਵਨ ਭਏ ਹਰਿਆ, ਦੇਖ ਦਰਸ਼ਨ ਮੋਹਿਆ। ਉੱਥੇ ਜੰਗਲ ਵੀ ਵੇਖਦਾ ਹਰਿਆਵਲ, ਜੰਗਲ ਵਿੱਚੋਂ ਵੀ ਰੱਬ ਦਿਸਦਾ। ਵਨ ਤਿੰਨ ਪ੍ਰਭ ਸੰਗ ਮੋਹ ਲਿਆ, ਰਵਿਆ ਵਿੱਚ ਵਣ, ਸੋ ਪ੍ਰਭ ਚਿੱਤ ਨ ਆਵਈ ਕਿਤੜਾ ਦੁਖ ਗਣ। ਆਖਰੀ ਪੰਕਤੀ ਹੈ ਜੀ, ਹਰ ਮਿਲੇ ਸ੍ਰੀ ਦਰ, ਪਰਮਾਤਮਾ ਮਿਲ ਗਏ, ਨੰਕਾਰ ਮਿਲੇ ਮਿਲੇ ਸਵਾਮੀ, ਇੱਛ ਪੁੰਨੀ ਮਨ ਜਪਿਆ ਨਿਰਮਲ ਮੰਤ ਜੀਓ। ਮੈਨੂੰ ਮਾਲਕ ਮਿਲ ਗਏ, ਇੱਛਾ ਪੂਰੀ ਹੋ ਗਈ, ਮਨ ਵਿੱਚ ਨਿਰਮਲ ਮੰਤ। ਮੰਤ ਹੁੰਦਾ ਉਪਦੇਸ਼, ਮੰਤ ਹੁੰਦਾ ਗੁਰੂ ਦਾ ਉਪਦੇਸ਼, ਉਹ ਜਪਿਆ ਹੈ, ਗੁਰੂ ਦਾ ਮੰਤਰ ਜਪਿਆ। ਬਿਨ ਮੰਤ ਨਾਨਕ ਨਿਤ ਕਰੋ ਰਲੀਆ, ਹਰ ਮਿਲੇ ਸ੍ਰੀ ਦਰ ਕੰਤ ਜੀਓ। ਸਾਹਿਬ ਕਹਿੰਦੇ ਨੇ ਹੁਣ ਆਤਮਕ ਆਨੰਦ ਮਾਣੋ, ਪਿਆਰਾ ਮਿਲ ਗਿਆ। ਜਿਨ੍ਹਾਂ ਨੂੰ ਵੀ ਇਹ ਪਿਆਰਾ ਮਿਲਿਆ ਉਹ ਆਨੰਦ ਮਾਣਦੇ ਨੇ, ਭਾਈ ਤੁਹਾਨੂੰ ਵੀ ਰੱਬ ਮਿਲੇ, ਗੁਰੂ ਅਸੀਸ ਦਿੰਦੇ ਨੇ। ਸਤਿਗੁਰੂ ਦੀ ਅਸੀਸ ਹੈ ਪੂਤਾ, ਮਾਤਾ ਕੀ ਅਸੀਸ, ਨਿਮਖ ਨਾ ਬਿਸਰੋ ਤੁਮ ਕਹੋ ਹਰ ਹਰ, ਸਦਾ ਭਜੋ ਜਗਦੀਸ਼। ਭੁੱਲਾਂ ਦੀ ਖਿਮਾ ਦੀ, ਗੁਰੂ ਦੀ ਮੱਤ ਅਨੁਸਾਰ ਕੁਛ ਵਿਚਾਰਿਆ ਹੋਵੇ, ਜ਼ਰੂਰ ਹਿਰਦੇ ਚ ਥਾਂ ਦੇਣੀ ਕੋਈ ਫੁੱਲ ਹੋਈ ਹੋਵੇ, ਦਾਸਰੇ ਨੂੰ ਖਿਮਾ ਕਰ ਦੇਣਾ। ਪਿਆਰ ਸਹਿਤ ਅਗਲਾ ਪ੍ਰੋਗਰਾਮ ਸਰਵਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।